ਸਤਨਾਮ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾ ਸਤਿਗੁਰ ਆਪਣਾ ਸਦ ਸਦਾ ਸਮਾਰੇ ਗੁਰ ਕੇ ਚਰਨ ਕੇਸ ਸੰਗ ਚਾਰੇ ਸਤਿਗੁਰ ਆਪਣਾ ਸਦ ਸਦਾ ਸਮਾਰੇ ਗੁਰ ਕੇ ਚਰਨ ਕੇਸ ਸੰਗ ਚਾਰੇ ਜਾਗ ਰੇ ਮਨ ਜਾਗਣ ਹਾਰੇ ਬਿਨ ਹਰ ਅਵਰ ਨਾ ਆਵਸ ਕਾਮਾ ਝੂਠਾ ਮੋਹ ਮਿਥਿਆ ਪਸਾਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀਨ ਦੁਨੀਆਂ ਦੇ ਪਾਤਸ਼ਾਹ ਅਕਾਲ ਪੁਰਖ ਦੇ ਪ੍ਰਤੱਖ ਸਰੂਪ ਗੁਰਤਾ ਗੱਦੀ ਤੇ ਬਿਰਾਜਮਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੋ ਘਰ ਲੁਧਿਆਣਾ ਵਿੱਚ ਗੁਰੂ ਸਾਹਿਬ ਜੀ ਦੀ ਕਿਰਪਾ ਬਖਸ਼ੀ ਸਦਕਾ ਚੱਲ ਰਹੀ ਲੜੀਵਾਰ ਕਥਾ ਅੱਜ ਦਾ ਪਾਵਨ ਪਵਿੱਤਰ ਉਪਦੇਸ਼ ਜੋ ਆਸਾ ਰਾਗ ਤੋਂ ਆਰੰਭ ਹੈ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਧੁਰਕੀ ਬਾਣੀ ਅਗੰਮ ਬਾਣੀ ਦੀ ਵਿਚਾਰ ਆਰੰਭਣ ਤੋਂ ਪਹਿਲਾਂ ਸਤਿਗੁਰਾਂ ਦੀ ਹਜ਼ੂਰੀ ਵਿੱਚ ਅਰਦਾਸ ਕਰੀਏ ਮਹਾਰਾਜ ਆਪ ਕਿਰਪਾ ਕਰੋ ਆਪਣੀ ਕਲਾ ਵਰਤਾਓ ਸ਼ਬਦ ਦੀ ਕਲਾ ਵਰਤਾਓ ਤਾਂ ਕਿ ਆਪ ਜੀ ਦੁਆਰਾ ਬਖਸ਼ਿਸ਼ ਕੀਤੇ ਹੋਏ ਜਿਹੜੇ ਉਪਦੇਸ਼ ਹਨ ਉਹ ਸਾਡੀ ਝੋਲੀ ਵਿੱਚ ਪੈਣ ਸਾਡੇ ਹਿਰਦੇ ਵਿੱਚ ਟਿਕਣ ਔਰ ਜੀਵਨ ਸਫਲ ਹੋ ਸਕੇ ਸਤਿਗੁਰਾਂ ਦੀ ਇੱਕ ਇੱਕ ਪੰਕਤੀ ਦੀ ਵਿਚਾਰ ਆਰੰਭ ਕਰੀਏ ਪਿਆਰ ਸਹਿਤ ਸਰਵਣ ਕਰੋ ਜੀ
ਆਸਾ ਮਹੱਲਾ ਪੰਜਵਾ
ਆਸਾ ਰਾਗ ਵਿੱਚ ਗੁਰਦੇਵ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ
ਸਤਿਗੁਰ ਆਪਣਾ ਸਦ ਸਦਾ ਸਮਾਰੇ
ਜੀਵਨ ਦੇ ਵਿੱਚ ਮਹਾਰਾਜ ਕਹਿਣ ਲੱਗੇ ਮਨੁੱਖ ਨੂੰ ਕੀ ਕਰਨਾ ਚਾਹੀਦਾ ਹੈ ਜ਼ਿੰਦਗੀ ਦਾ ਸਭ ਤੋਂ ਜ਼ਰੂਰੀ ਕੰਮ ਕਿਹੜਾ ਹੈ ਆਮ ਕਰਕੇ ਬੰਦਾ ਬੜੀਆਂ ਚੀਜ਼ਾਂ ਨੂੰ ਚੇਤੇ ਵਿੱਚ ਰੱਖਦਾ ਜਿਨ੍ਹਾਂ ਦਾ ਬਾਅਦ ਵਿੱਚ ਕੋਈ ਸਿੱਟਾ ਨਹੀਂ ਨਿਕਲਦਾ ਮਹਾਰਾਜ ਕਹਿਣ ਲੱਗੇ ਸਤਿਗੁਰ ਆਪਣਾ ਸਦ ਸਦਾ ਸੰਭਾਰੇ ਆਪਣੇ ਪੂਰੇ ਸਤਿਗੁਰੂ ਦਾ ਜੋ ਉਪਦੇਸ਼ ਹੈ ਮਹਾਰਾਜ ਦਾ ਉਹਨੂੰ ਆਪਣੇ ਨਾਲ ਸਦਾ ਹੀ ਚੇਤੇ ਵਿੱਚ ਰੱਖਿਆ ਕਰ ਸੰਭਾਰੇ ਦਾ ਮਤਲਬ ਚੇਤੇ ਰੱਖਣਾ ਸਦਾ ਹੀ ਗੁਰੂ ਦੇ ਦਿੱਤੇ ਹੋਏ ਹੁਕਮ ਨੂੰ ਉਪਦੇਸ਼ ਨੂੰ ਬਾਣੀ ਦੇ ਵਿੱਚ ਕਦੀ ਵੀ ਭੁਲਾਉਣਾ ਨਹੀਂ ਸਦਾ ਹੀ ਚੇਤੇ ਵਿੱਚ ਰੱਖਣਾ ਹੈ
ਗੁਰ ਕੇ ਚਰਨ ਕੇਸ ਸੰਗ ਚਾਰੇ
ਪੂਰੇ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਗੁਰੂ ਕੀ ਬਾਣੀ ਕੇਸ ਸੰਗ ਚਾਰੇ ਕੇਸ ਦਾ ਮਤਲਬ ਵਾਲ ਵਾਲਾਂ ਦੇ ਨਾਲ ਝਾੜਨੇ ਚਾਹੀਦੇ ਨੇ ਭਾਵ ਇਹਦਾ ਕੀ ਹੈ ਇਹਦਾ ਭਾਵ ਹੈ ਕਿ ਕੇਸ ਹੁੰਦੇ ਨੇ ਸਿਰ ਤੇ ਸਿਰ ਦੇ ਵਿੱਚ ਹੁੰਦੀ ਹੈ ਮਨੁੱਖ ਦੀ ਮੱਤ ਇਸ ਮੱਤ ਦੇ ਵਿੱਚ ਗੁਰੂ ਕੀ ਬਾਣੀ ਨੂੰ ਧਾਰਨ ਕਰਨਾ ਤੇ ਗੁਰੂ ਕੇ ਕੇਸ ਵੀ ਚਰਨਾਂ ਨੂੰ ਝਾੜਨਾ ਫਿਜੀਕਲ ਤੌਰ ਤੇ ਸਰੀਰਕ ਤੌਰ ਤੇ ਇਹ ਵੀ ਮਹਾਰਾਜ ਉਪਦੇਸ਼ ਕਰਦੇ ਹਨ
ਜਾਗ ਰੇ ਮਨ ਜਾਗਣ ਹਾਰੇ
ਮਹਾਰਾਜ ਕਹਿਣ ਲੱਗੇ ਹੇ ਭਾਈ ਆਪਣੇ ਮਨ ਨੂੰ ਆਵਾਜ਼ ਦੇ ਕਿੱਧਰ ਤੂੰ ਸੰਸਾਰ ਦੇ ਪਦਾਰਥਾਂ ਦੇ ਮੋਹ ਵਿੱਚ ਸੁੱਤਾ ਹੋਇਆ ਇਥੋਂ ਉੱਠ ਹੋਸ਼ ਵਿਚ ਆ ਜਾਗਣਾ ਕਰੋ ਜੀ
ਬਿਨ ਹਰ ਅਵਰ ਨਾ ਆਵਸ ਕੰਮ
ਤੈਨੂੰ ਪਤਾ ਨਹੀਂ ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੁਝ ਤੇਰੇ ਕੰਮ ਨਹੀਂ ਆਉਣ ਵਾਲਾ
ਝੂਠਾ ਮੋਹ ਮਿਥਿਆ ਪਸਾਰੇ
ਆ ਜਿਹੜਾ ਤੂੰ ਚੌਵਾਂ ਪਾਸੇ ਪਸਾਰਾ ਵੇਖਣਾ ਪਿਆ ਚੌਵਾਂ ਪਾਸੇ ਭੱਜ ਦੌੜ ਵੇਖਣਾ ਘਰ ਬਾਹਰ ਦੀ ਧੰਦਿਆਂ ਦੀ ਧੰਧਾਰਾਂ ਦੀ ਠੀਕ ਏ ਸੰਸਾਰ ਦੇ ਲੋੜਾਂ ਨੇ ਇਹਦੇ ਵਾਸਤੇ ਬੰਦੇ ਨੂੰ ਆਰ ਪਾਰ ਤੇ ਕਰਨਾ ਪੈਂਦਾ ਪਰ ਹੈ ਇਹ ਅਸਲ ਵਿਚ ਸਾਰਾ ਝੂਠਾ ਇਹਦਾ ਮੋਹ ਵੀ ਝੂਠਾ ਹੈ ਇਹਦੇ ਨਾਲ ਜਿਹੜੀ ਤੂੰ ਪ੍ਰੀਤ ਪਾਈ ਹੈ ਜੀ
ਰਹਾਓ
ਵਿਸ਼ਰਾਮ ਦਿੰਦੇ ਹਨ
ਗੁਰ ਕੀ ਬਾਣੀ ਸਿਓ ਰੰਗ ਲਾਏ
ਫਿਰ ਸਿੱਖ ਨੇ ਪੁੱਛਿਆ ਮਹਾਰਾਜ ਵੀ ਮੈਨੂੰ ਕੀ ਕਰਨਾ ਚਾਹੀਦਾ ਆਪ ਕਹਿੰਦੇ ਹੋ ਧੰਦਿਆਂ ਨਾਲ ਮੋਹ ਸੰਸਾਰ ਦੇ ਪਦਾਰਥਾਂ ਨਾਲ ਨਾ ਪਾਓ ਤੇ ਫਿਰ ਮੋਹ ਕਿਹਦੇ ਨਾਲ ਪਿਆਰ ਕਿਹਦੇ ਨਾਲ ਕਰੀਏ ਕਹਿਣ ਲੱਗੇ ਗੁਰੂ ਕੀ ਬਾਣੀ ਨਾਲ ਪਿਆਰ ਕਰਿਆ ਕਰ ਅੰਮ੍ਰਿਤ ਵੇਲੇ ਬਾਣੀ ਪੜਿਆ ਕਰ ਬਾਣੀ ਦੀ ਵਿਚਾਰ ਕਰਿਆ ਕਰ ਸਹਿਜ ਪਾਠ ਕਰਿਆ ਕਰ ਨਿਤ ਨੇਮ ਕਰਿਆ ਕਰ ਬਾਣੀ ਨਾਲ ਪਿਆਰ ਅੰਦਰੋਂ ਸਨੇਹ ਕਰਿਆ ਕਰ
ਗੁਰ ਕਿਰਪਾਲ ਹੋਏ ਦੁੱਖ ਜਾਏ
ਕਿਉਂਕਿ ਬਾਣੀ ਨਾਲ ਪ੍ਰੇਮ ਕੀਤਿਆਂ ਗੁਰੂ ਸਾਹਿਬ ਦੀ ਖੁਸ਼ੀ ਪ੍ਰਾਪਤ ਹੁੰਦੀ ਹੈ ਤੇ ਜਿੱਦਣ ਸਿੱਖ ਗੁਰੂ ਕੀ ਬਾਣੀ ਦਾ ਅਭਿਆਸ ਲਗਾਤਾਰ ਜਾਰੀ ਰੱਖਦਾ ਬਾਣੀ ਦਾ ਅਭਿਆਸ ਕਰਦਿਆਂ ਕਰਦਿਆਂ ਅੰਦਰ ਬਾਣੀ ਵਸ ਗਈ ਤੇ ਜੀਵਨ ਵੀ ਬਾਣੀ ਵਾਲਾ ਹੀ ਬਣ ਗਿਆ ਉਸ ਦਿਨ ਕਹਿੰਦੇ ਗੁਰੂ ਦੀ ਕਿਰਪਾ ਹੁੰਦੀ ਹੈ ਤੇ ਕਿਰਪਾ ਹੋਣ ਤੋਂ ਬਾਅਦ ਦੁੱਖ ਜਾਏ ਜੀਵਨ ਦੇ ਵਿੱਚੋਂ ਦੁੱਖ ਚਲਾ ਜਾਂਦਾ ਹੈ ਜੀ
ਗੁਰ ਬਿਨ ਦੂਜਾ ਨਾਹੀ ਥਾਓ
ਅਸਲ ਵਿੱਚ ਐ ਜੀਵ ਤੈਨੂੰ ਆਪਣੀ ਜ਼ਿੰਦਗੀ ਦੇ ਵਿੱਚ ਗੁਰੂ ਤੋਂ ਬਿਨਾਂ ਬਚਾਉਣ ਵਾਲਾ ਹੋਰ ਕੋਈ ਥਾਂ ਨਹੀਂ ਇੱਥੇ ਵੀ ਸੰਸਾਰ ਵਿੱਚ ਵੀ ਜੇ ਤੂੰ ਗੁਰੂ ਦੀ ਮੱਤ ਤੋਂ ਦੂਰ ਜਾਣਾ ਤੇ ਤੇਰਾ ਥਾਂ ਟਿਕਾਣਾ ਕੋਈ ਨਹੀਂ ਅੱਗੇ ਵੀ ਪਰਲੋਕ ਵਿਚ ਥਾਂ ਨਹੀਂ ਮਿਲਦੀ ਪੂਰੇ ਗੁਰਾਂ ਤੋਂ ਬਿਨਾ
ਗੁਰਦਾਤਾ ਗੁਰਦੇਵੈ ਨਾਓ
ਕਿਉਂਕਿ ਪੂਰਾ ਗੁਰੂ ਦਾਤਾ ਹੈ ਦੇਣ ਵਾਲਾ ਸਭ ਕੁਝ ਲੋਕ ਪਰਲੋਕ ਦੇ ਸੁਖ ਦਿੰਦਾ ਹੈ ਔਰ ਸਭ ਤੋਂ ਵੱਡੀ ਜਿਹੜੀ ਦਾਤ ਹੈ ਉਹ ਨਾਮ ਦੀ ਦਾਤ ਬਖਸ਼ਿਸ਼ ਕਰ ਦਿੰਦਾ ਹੈ ਜੀ
ਗੁਰ ਪਾਰ ਬ੍ਰਹਮ ਪਰਮੇਸ਼ਰ ਆਪ
ਅਸਲ ਵਿੱਚ ਗੁਰੂ ਜਿਹੜਾ ਉਹ ਪਰਮੇਸ਼ਰ ਨੇ ਰੂਪ ਧਾਰਨ ਕੀਤਾ ਹੋਇਆ ਪਰਮਾਤਮਾ ਦਾ ਜਿਹੜਾ ਰੂਪ ਹੈ ਉਹ ਗੁਰੂ ਹੀ ਹੈ ਉਹ ਪਾਰ ਬ੍ਰਹਮ ਪਰਮੇਸ਼ਰ ਸਾਰੇ ਥਾਵਾਂ ਤੇ ਆਪਣਾ ਸਰੂਪ ਧਾਰ ਕੇ ਬੈਠਾ ਹੈ
ਆਠ ਪਹਿਰ ਨਾਨਕ ਗੁਰ ਜਾਪ
ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਉਪਦੇਸ਼ ਦਿੰਦੇ ਹਨ ਹੇ ਭਾਈ ਇਸ ਕਰਕੇ 24 ਘੰਟੇ ਲਗਾਤਾਰ ਤੂੰ ਅੱਠੇ ਪਹਿਰ ਗੁਰੂ ਕੇ ਸ਼ਬਦ ਦਾ ਜਾਪ ਕਰਿਆ ਕਰ ਗੁਰੂ ਕੀ ਬਾਣੀ ਦਾ ਅਭਿਆਸ ਕਰਿਆ ਕਰ
ਆਸਾ ਮਹੱਲਾ ਪੰਜਵਾ
ਆਸਾ ਰਾਗ ਵਿਚ ਪੰਚਮ ਗੁਰਦੇਵ ਫਰਮਾਉਂਦੇ ਹਨ
ਆਪੇ ਪੇਡ ਬਿਸਥਾਰੀ ਸਾਖ
ਸਾਹਿਬ ਕਹਿਣ ਲੱਗੇ ਇਹ ਸੰਸਾਰ ਦੀ ਰਚਨਾ ਕਿਵੇਂ ਦੀ ਏ ਇਹ ਸੰਸਾਰ ਕੀ ਏ ਕਹਿਣ ਲੱਗੇ ਆਪੇ ਪੇਡ ਜਿਵੇਂ ਪਰਮਾਤਮਾ ਆਪ ਹੀ ਸੰਸਾਰ ਹੈ ਤੇ ਆਪ ਹੀ ਸੰਸਾਰ ਦਾ ਵਿਸਥਾਰਾ ਸ਼ਾਖਾਵਾਂ ਨੇ ਅੱਗੋਂ ਦੀ ਅੱਗੇ ਸੰਸਾਰ ਵੱਧਦਾ ਜਾਂਦਾ ਆਪ ਹੀ ਹਰ ਇੱਕ ਰੂਪ ਦੇ ਵਿੱਚ ਸਰੂਪ ਦੇ ਵਿੱਚ ਟਿਕਿਆ ਹੋਇਆ ਹੈ
ਆਪਣੀ ਖੇਤੀ ਆਪੇ ਰਾਖ
ਇਹ ਜਿਹੜੇ ਸੰਸਾਰ ਦੇ ਜੀਵ ਨੇ ਇਹ ਮਾਨੋ ਪਰਮੇਸ਼ਰ ਜ਼ਿਮੀਦਾਰ ਨੇ ਆਪਣੀ ਖੇਤੀ ਬੀਜੀ ਹੈ ਤੇ ਇਹਦੀ ਰਾਖੀ ਵੀ ਆਪ ਕਰਦਾ ਹੈ ਇਸ ਖੇਤੀ ਨੂੰ ਹਰ ਇੱਕ ਥਾਂ ਤੇ ਲੋੜ ਪੈਂਦੀ ਏ ਪਾਣੀ ਦੀ ਕਿਸੇ ਵੀ ਚੀਜ਼ ਦੀ ਹਰ ਇੱਕ ਚੀਜ਼ ਦੀ ਪਾਲਣਾ ਕਰਦਾ ਹੈ ਜੀ
ਜਤ ਕਤ ਪੇਖਾ ਇੱਕ ਹੈ ਉਹੀ
ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਜਿਨ੍ਹਾਂ ਦੀ ਅੱਖ ਖੁੱਲੀ ਏ ਨਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਉਥੋਂ ਬੋਲ ਰਹੇ ਨੇ ਜਿੱਥੋਂ ਅੱਖ ਖੁੱਲੀ ਹੋਵੇ ਉਥੋਂ ਨਜ਼ਰ ਆਉਂਦਾ ਹੈ ਜਤ ਕਤ ਜਿੱਥੇ ਵੀ ਮੈਂ ਵੇਖਣਾ ਸੰਸਾਰ ਦੇ ਵਿਚ ਜਿਹੜੇ ਪਾਸੇ ਨਜ਼ਰ ਜਾਂਦੀ ਹੈ ਇੱਕੋ ਪਰਮੇਸ਼ਰ ਦੀ ਜੋਤ ਉਹਦਾ ਹੀ ਜਿਹੜਾ ਕ੍ਰਿਸ਼ਮਾ ਹੈ ਉਹਦੀ ਜੋਤ ਪਸਾਰਾ ਕਰ ਰਹੀ ਹੈ।
ਘਟ ਘਟ ਅੰਤਰ ਆਪੇ ਸੋਈ।
ਮਹਾਰਾਜ ਕਹਿਣ ਲੱਗੇ ਹਰ ਇੱਕ ਸਰੀਰ ਦੇ ਅੰਦਰ ਉਹਦਾ ਨਿਵਾਸ ਆਪ ਹੀ ਟਿਕਿਆ ਹੋਇਆ ਹੈ।
ਰਹਾਓ
ਵਿਸ਼ਰਾਮ ਦਿੰਦੇ ਹਨ
ਆਪੇ ਸੂਰ ਕਿਰਨ ਵਿਸਥਾਰ।
ਮਹਾਰਾਜ ਕਹਿਣ ਲੱਗੇ ਇਹ ਚਮਕਦਾ ਹੋਇਆ ਸੂਰਜ ਵੀ ਉਹ ਆਪ ਹੀ ਹੈ ਤੇ ਇਹਦੇ ਵਿੱਚੋਂ ਜਿਹੜੀਆਂ ਕਿਰਨਾਂ ਨਿਕਲ ਰਹੀਆਂ ਨੇ ਧੁੱਪ ਨਿਕਲ ਰਹੀ ਹੈ ਇਹ ਸਾਰਾ ਵਿਸਤਾਰ ਉਹਦੇ ਜਲਵੇ ਤੋਂ ਚੱਲ ਰਿਹਾ ਹੈ।
ਸੋਈ ਗੁਪਤ ਸੋਈ ਆਕਾਰ।
ਉਹੀ ਗੁਪਤ ਹੈ ਉਹੀ ਸਾਰੇ ਜੀਵਾਂ ਦੇ ਵਿੱਚ ਲੁਕਾ ਹੋਇਆ ਹੈ ਤੇ ਉਹੀ ਚੌਵਾਂ ਪਾਸੇ ਪ੍ਰਗਟ ਰੂਪ ਵਿਚ ਪਸਰਿਆ ਹੋਇਆ ਹੈ।
ਹਰ ਗੁਣ ਨਿਰਗੁਣ ਥਾਪੈ ਨਾਓ।
ਬਸ ਇਹ ਦੋ ਰੂਪ ਉਹਨੇ ਬਣਾ ਲਏ ਇੱਕ ਸਰਗੁਣ। ਸਰਗੁਣ ਦਾ ਮਤਲਬ ਹੁੰਦਾ ਜਿਹੜਾ ਦਿਸਦਾ ਨਜ਼ਰ ਆਉਂਦਾ ਤੇ ਨਿਰਗੁਣ ਜਿਹੜਾ ਨਜ਼ਰ ਨਹੀਂ ਆਉਂਦਾ ਯਾਨੀ ਕਿ ਦੇਹ ਦੇ ਵਿੱਚ ਜਿਹੜਾ ਵਿਦੇਹੀ ਹੈ। ਇਹ ਦੋਵੇਂ ਰੂਪ ਪਰਮੇਸ਼ਰ ਦੇ ਆਪਣੇ ਹਨ।
ਦੋਹ ਮਿਲ ਇੱਕ ਕੀਨੋ ਠਾਓ।
ਇਹਨਾਂ ਦੋਵਾਂ ਨੂੰ ਮਿਲਾ ਕੇ ਹੀ ਸੰਸਾਰ ਦੀ ਰਚਨਾ ਕੀਤੀ ਹੈ।
ਕਹੋ ਨਾਨਕ ਗੁਰ ਭ੍ਰਮ ਪਾਉ ਖੋਇਆ।
ਜਿਨ੍ਹਾਂ ਦਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਪੂਰੇ ਗੁਰੂ ਨੇ ਅੰਦਰੋਂ ਭਰਮ ਭੁਲੇਖਾ ਲਾ ਦਿੱਤਾ ਅੰਦਰੋਂ ਅਗਿਆਨ ਦੀ ਜਿਹੜੀ ਪੱਟੀਆਂ ਸਨ ਉਹ ਮਨ ਤੋਂ ਖੋਲ ਦਿੱਤੀਆਂ ਹਨ।
ਆਨੰਦ ਰੂਪ ਸਭ ਨੈਣ ਅਲੋਇਆ।
ਜਿਨ੍ਹਾਂ ਦੀ ਅੱਖ ਖੁੱਲ ਗਈ ਏ ਵਿਵੇਕ ਦੀ ਅੱਖ ਖੁੱਲੀ ਉਹਨਾਂ ਨੇ ਵੇਖਿਆ ਆਨੰਦ ਸਰੂਪ ਸਾਰੇ ਥਾਵਾਂ ਤੇ ਇੱਕੋ ਹੀ ਅਲੋਇਆ ਨਜ਼ਰ ਆਉਂਦਾ ਹੈ ਸਭ ਥਾਵਾਂ ਤੇ ਦੀਦਾਰ ਹੁੰਦੇ ਹਨ।
ਆਸਾ ਮਹੱਲਾ ਪੰਜਵਾ।
ਪੰਜਵੇਂ ਪਾਤਸ਼ਾਹ ਜੀ ਫਰਮਾਉਂਦੇ ਹਨ
ਉਕਤ ਸਿਆਣਪ ਕਿਛੂ ਨਾ ਜਾਣਾ।
ਅਰਦਾਸ ਦੇ ਰੂਪ ਵਿਚ ਸ਼ਬਦ ਹੈ ਕਹਿਣ ਲੱਗੇ ਹੈ ਪਰਮੇਸ਼ਰ ਵਾਹਿਗੁਰੂ ਮੇਰੇ ਕੋਈ ਇਸ ਤਰ੍ਹਾਂ ਦੀ ਸਿਆਣਪ ਨਹੀਂ ਕੋਈ ਚਲਾਕੀ ਨਹੀਂ ਜਿਹੜੀ ਚਲਾਕੀ ਦੇ ਆਧਾਰ ਤੇ ਮੈਂ ਤੈਨੂੰ ਪ੍ਰਾਪਤ ਕਰ ਸਕਾਂ ਭਾਵ ਤੇਰੇ ਘਰ ਦੇ ਵਿਚ ਕੋਈ ਚਲਾਕੀ ਨਹੀਂ ਚੱਲਦੀ।
ਦਿਨ ਰਹਿਣ ਤੇਰਾ ਨਾਮ ਵਖਾਨਾ।
ਬਸ ਇੱਕੋ ਹੀ ਪੂਰੇ ਗੁਰੂ ਨੇ ਮਤ ਦੇ ਦਿੱਤੀ ਹੈ ਕਿ ਰਾਤ ਦਿਨ ਇੱਕ ਨਾਮ ਰਸਨਾ ਤੇ ਚੱਲਦਾ ਰਹੇ ਹੋਰ ਕੋਈ ਉਪਾਅ ਨਹੀਂ ਕੋਈ ਸਿਆਣਪ ਨਹੀਂ ਤੇਰਾ ਨਾਮ ਹੀ ਦਿਨ ਰਾਤ ਰਸਨਾ ਤੇ ਰਹਿੰਦਾ ਹੈ।
ਮੈਂ ਨਿਰਗੁਣ ਗੁਣ ਨਾ ਹੀ ਕੋਏ।
ਦੂਜੀ ਗੱਲ ਮੇਰੇ ਵਿਚ ਕੋਈ ਚੰਗੇ ਗੁਣ ਵੀ ਕੋਈ ਨਹੀਂ ਕੋਈ ਗੁਣ ਐਸਾ ਹੈ ਨਹੀਂ ਜਿਹਦਾ ਦਾਵਾ ਕਰ ਸਕਾਂ ਵੀ ਮੈਂ ਬੜੇ ਚੰਗੇ ਕੰਮ ਕੀਤੇ ਨੇ ਮੈਂ ਬਹੁਤ ਚੰਗਾ ਕੰਮ ਕੀਤਾ ਮੇਰੇ ਵਿਚ ਗੁਣ ਵੀ ਕੋਈ ਨਹੀਂ ਹੈ।
ਕਰਨ ਕਰਾਵਨ ਹਾਰ ਪ੍ਰਭ ਸੋਏ।
ਤੂੰ ਹੀ ਕਰਨ ਕਰਾਉਣ ਵਾਲਾ ਹੈ ਤੂੰ ਹੀ ਕਿਰਪਾ ਕਰਨ ਵਾਲਾ ਹੈ ਜੀ।
ਰਹਾਓ
ਵਿਸ਼ਰਾਮ ਦਿੰਦੇ ਹਨ
ਮੂਰਖ ਮੁਗਦ ਅਗਿਆਨ ਅਵਿਚਾਰੀ।
ਜੇ ਮੈਂ ਆਪਣੇ ਜੀਵਨ ਵੱਲ ਵੇਖਾਂ ਮੇਰੇ ਵਰਗਾ ਮੂਰਖ ਵੀ ਕੋਈ ਨਹੀਂ ਅਗਿਆਨੀ ਕੋਈ ਨਹੀਂ ਵਿਚਾਰ ਕੋਈ ਚੰਗੀ ਨਹੀਂ ਅੰਦਰ ਅੰਦਰ ਕੋਈ ਭਾਵਨਾ ਵੀ ਚੰਗੀ ਨਹੀਂ ਹੈ।
ਨਾਮ ਤੇਰੇ ਕੀ ਆਸ ਮਨ ਧਾਰੀ।
ਬਸ ਇੱਕੋ ਆਸ ਤੇਰੇ ਨਾਮ ਦੇ ਆਸਰੇ ਤਰਨਾ ਹੈ ਹੋਰ ਤਾਂ ਕੋਈ ਰਾਹ ਨਹੀਂ ਤੇਰੇ ਨਾਮ ਦਾ ਇੱਕ ਸਹਾਰਾ ਹੈ ਜੀ।
ਜਪ ਤਪ ਸੰਜਮ ਕਰਮ ਨਾ ਸਾਦਾ।
ਨਾ ਮੈਂ ਕੋਈ ਜਪੀਆਂ ਤੇ ਨਾ ਕੋਈ ਤਪੀਸਰ ਹਾਂ ਨਾ ਚੰਗੇ ਕਰਮ ਸਾਧੇ ਹਨ।
ਨਾਮ ਪ੍ਰਭੂ ਕਾ ਮਨ ਹੈ ਅਰਾਦਾ।
ਬਸ ਆਪਣੇ ਮਨ ਵਿਚ ਤੇਰੀ ਇੱਕ ਆਸ ਰੱਖੀਏ ਇੱਕ ਨਾਮ ਹੀ ਆਸਰਾ ਬਣਾਇਆ ਹੈ ਜੀ।
ਕਿਛੂ ਨਾ ਜਾਣਾ ਮਤ ਮੇਰੀ ਥੋਰੀ।
ਬਾਕੀ ਇਹ ਹੈ ਮਹਾਰਾਜ ਮੇਰੀ ਮਤ ਵੀ ਬੜੀ ਛੋਟੀ ਏ ਕੋਈ ਮੈਨੂੰ ਜਾਣਕਾਰੀ ਨਹੀਂ ਕੋਈ ਗਿਆਨ ਨਹੀਂ ਕੋਈ ਅੱਖਰ ਨਹੀਂ ਆਉਂਦੇ ਚੱਜ ਦੇ ਕੋਈ ਪਤਾ ਨਹੀਂ ਲੱਗਦਾ ਮਤ ਥੋੜੀ ਹੈ।
ਬਿਨਵਤ ਨਾਨਕ ਓਟ ਪ੍ਰਭ ਤੋਰੀ।
ਬਸ ਇੱਕੋ ਬੇਨਤੀ ਹੈ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਤੇਰੇ ਆਸਰਾ ਉਹਦੇ ਸਹਾਰੇ ਤੇ ਮੈਂ ਬੈਠਾ ਤੇਰੇ ਭਰੋਸੇ ਤੇ ਬੈਠਾ ਹਾਂ।
ਆਸਾ ਮਹੱਲਾ ਪੰਜਵਾ
ਪੰਜਵੇਂ ਪਾਤਸ਼ਾਹ ਆਸਾ ਰਾਗ ਵਿੱਚ ਫਰਮਾਉਣ ਲੱਗੇ
ਹਰ ਹਰ ਅੱਖਰ ਦੋਏ ਇਹ ਮਾਲਾ।
ਕਈ ਵਾਰੀ ਕਈਆਂ ਨੇ ਮਾਲਾ ਦਾ ਵੀ ਸਹਾਰਾ ਲੈਂਦੇ ਨੇ ਪਰ ਮਹਾਰਾਜ ਕਹਿੰਦੇ ਮੈਂ ਤੇ ਲਗਾਤਾਰ ਆਪਣੀ ਰਸਨਾ ਦੇ ਉੱਤੇ ਇੱਕੋ ਤੇਰੇ ਨਾਮ ਦੀ ਮਾਲਾ ਬਣਾ ਲਈ ਹੈ। ਬਸ ਤੇਰਾ ਨਾਮ ਹੀ ਮਾਲਾ ਬਣ ਗਿਆ ਹੈ ਜੀ।
ਜਪਤ ਜਪਤ ਭਏ ਦੀਨ ਦਿਆਲਾ।
ਇਸ ਤਰ੍ਹਾਂ ਜਪਦਿਆਂ ਜਪਦਿਆਂ ਦੀਨ ਦਿਆਲ ਪ੍ਰਭੂ ਜੀ ਕਿਰਪਾਲੂ ਹੋ ਗਏ ਕਿਉਂਕਿ ਨਾਮ ਜਪ ਕੇ ਉਹਦੀ ਖੁਸ਼ੀ ਮਿਲਦੀ ਏ, ਬਖਸ਼ਾਂ ਪ੍ਰਾਪਤ ਹੁੰਦੀਆਂ ਹਨ।
ਕਰੋ ਬੇਨਤੀ ਸਤਿਗੁਰ ਆਪਣੀ।
ਇਹ ਸਤਿਗੁਰੂ ਤੇਰੇ ਚਰਨਾਂ ਵਿੱਚ ਮੇਰੀ ਇੱਕ ਬੇਨਤੀ ਹੈ, ਇਹ ਪ੍ਰਵਾਨ ਕਰ ਲਵੋ।
ਕਰ ਕਿਰਪਾ ਰੱਖੋ ਸਰਣਾਈ।
ਇੱਕ ਕਿਰਪਾ ਕਰ ਦਿਓ, ਮੈਨੂੰ ਆਪਣੀ ਸ਼ਰਨ ਵਿੱਚ ਰੱਖ ਲਵੋ।
ਮੌਕਾ ਦੇਹੋ ਹਰੇ ਹਰ ਜਪਨੀ।
ਮੈਨੂੰ ਇੱਕ ਦਾਤ ਬਖਸ਼ਿਸ਼ ਕਰੋ, ਮੈਨੂੰ ਪਰਮੇਸ਼ਰ ਦੇ ਨਾਮ ਦੀ ਜਪਣੀ ਜਪਣੀ ਮੈਨੇ ਮਾਲਾ ਬਖਸ਼ਿਸ਼ ਕਰੋ। ਇਹ ਨਾਮ ਸਦਾ ਮੇਰੀ ਰਸਨਾ ਤੇ ਮਾਲਾ ਵਾਂਗ ਚੱਲਦਾ ਰਹੇ।
ਰਹਾਓ
ਵਿਸ਼ਰਾਮ ਦਿੰਦੇ ਹਨ ਜੀ।
ਹਰ ਮਾਲਾ ਉਰੇ ਅੰਤਰ ਧਾਰੈ।
ਜਿਹੜਾ ਪਰਮੇਸ਼ਰ ਦੇ ਨਾਮ ਰੂਪੀ ਸ਼ਬਦ ਨੂੰ ਆਪਣੇ ਅੰਦਰ ਧਾਰਨ ਕਰ ਲੈਂਦਾ ਹੈ, ਆਪਣੇ ਅੰਦਰ ਟਿਕਾ ਲੈਂਦਾ ਹੈ,
ਜਨਮ ਮਰਨ ਕਾ ਦੁੱਖ ਨਿਵਾਰੈ।
ਉਹਦੇ ਫਿਰ ਇੱਥੇ ਜਨਮ ਦੇ ਜਿਹੜੇ ਸੰਸਾਰ ਦੇ ਦੁੱਖ ਨੇ ਉਹ ਵੀ ਦੂਰ ਹੋ ਗਏ ਤੇ ਮਰਨ ਤੋਂ ਬਾਅਦ ਵੀ ਸੁਖ ਦੀ ਪ੍ਰਾਪਤੀ ਹੈ, ਆਨੰਦ ਦੀ ਪ੍ਰਾਪਤੀ ਹੈ ਜੀ।
ਹਿਰਦੈ ਸਮਾਲੈ ਮੁਖ ਹਰ ਹਰ ਬੋਲੈ।
ਇਹ ਦੋ ਕੰਮ ਕਰੇ ਜਪਣ ਵਾਲਾ, ਕਿਹੜੇ ਕਿਹੜੇ ਕੰਮ ਕਰੇ? ਇੱਕ ਹਿਰਦੈ ਸੰਭਾਲੈ, ਇੱਕ ਆਪਣੇ ਹਿਰਦੇ ਦੇ ਵਿੱਚ ਯਾਦ ਦੇ ਵਿੱਚ ਚੇਤਾ ਕਰੇ ਨਾਮ ਨੂੰ ਤੇ ਮੂੰਹ ਤੋਂ ਉਹਦਾ ਉਚਾਰਨ ਕਰੇ, ਹਿਰਦਾ ਉਸ ਸ਼ਬਦ ਨਾਲ ਜੋੜ ਕੇ ਰੱਖੇ।
ਉਹ ਜਨ ਇਤ ਉਤ ਕਤਹਿ ਨਾ ਡੋਲੈ।
ਐਸਾ ਜਨ ਜਿਹੜਾ ਹੈ ਇਤ ਉਤ ਇੱਥੇ ਤੇ ਉਥੇ ਕਿਤੇ ਵੀ ਡੋਲਦਾ ਨਹੀਂ, ਉਹਦੇ ਅੰਦਰ ਇੱਕ ਸਹਿਜ ਅਵਸਥਾ ਬਣ ਜਾਂਦੀ ਹੈ।
ਕਹੋ ਨਾਨਕ ਜੋ ਰਾਚੈ ਨਾਏ।
ਕਹਿੰਦੇ ਹਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਜਿਹੜਾ ਨਾਮ ਦੇ ਵਿੱਚ ਰਚ ਜਾਂਦਾ ਹੈ, ਰਚ ਮੈਨੇ ਇੱਕ ਮਿਕ ਹੋ ਜਾਣਾ, ਜਿਵੇਂ ਪਾਣੀ ਦੇ ਵਿੱਚ ਪਾਣੀ ਮਿਲ ਜਾਂਦਾ ਹੈ, ਇਸ ਤਰ੍ਹਾਂ ਜਿਹੜਾ ਨਾਮ ਦੇ ਅੰਦਰ ਜਿਹਦੀ ਸੁਰਤੀ ਇੱਕ ਮਿਕ ਹੋ ਜਾਂਦੀ ਹੈ।
ਹਰ ਮਾਲਾ ਤਾਂ ਕਹਿ ਸੰਗ ਜਾਏ।
ਇਹ ਕਹਿੰਦੇ ਨੇ ਜਦੋਂ ਬੰਦਾ ਜਾਂਦਾ ਹੈ ਇੱਥੋਂ ਸੰਸਾਰ ਤੋਂ ਤੇ ਉਹਦੇ ਗਲ ਵਿੱਚ ਇੰਜ ਨਾਮ ਦੀ ਮਾਲਾ ਪਈ ਹੋਈ ਭਾਵ ਨਿਸ਼ਾਨੀ, ਨਾਮ ਉਹਦੇ ਅੰਗ ਸੰਗ ਰਹਿਣ ਲੱਗ ਪੈਂਦਾ ਹੈ ਜੀ।
ਆਸਾ ਮਹੱਲਾ ਪੰਜਵਾ।
ਆਸਾ ਰਾਗ ਵਿੱਚ ਪੰਜਵੇਂ ਪਾਤਸ਼ਾਹ ਜੀ ਫਰਮਾਉਂਦੇ ਹਨ,
ਜਿਸ ਕਾ ਸਭ ਕਿਛ ਤਿਸ ਕਾ ਹੋਏ।
ਕਿਹੜਾ ਮਨੁੱਖ ਕਿਹੜਾ ਸੇਵਕ ਗੁਰੂ ਦੇ ਦਰ ਤੇ ਪ੍ਰਵਾਨ ਹੁੰਦਾ, ਕਿਹਦੇ ਤੇ ਕਿਰਪਾ ਹੁੰਦੀ ਹੈ? ਮਹਾਰਾਜ ਕਹਿੰਦੇ ਨੇ ਜਿਨ੍ਹੇ ਸਾਰਾ ਕੁਝ ਆਪਣਾ ਸੌਂਪ ਦਿੱਤਾ ਹੈ, ਜਾਂ ਜਿਸ ਕਾ ਸਭ ਕੁਝ ਤਿਸ ਕਾ ਹੋਏ, ਜਿਹਨੇ ਆਪਣੇ ਕੋਲ ਕੁਝ ਰੱਖੇ ਹੀ ਨਹੀਂ, ਬਸ ਸਭ ਕੁਝ ਤਨ ਮਨ ਧਨ ਸਾਰਾ ਕੁਝ ਪੂਰੇ ਗੁਰੂ ਨੂੰ ਸੌਂਪ ਦਿੱਤਾ ਹੈ ਜੀ।
ਇਸ ਜਨ ਲੇਪ ਨਾ ਵਿਆਪੈ ਕੋਏ।
ਉਸ ਜਨ ਨੂੰ ਫਿਰ ਮਾਇਆ ਦਾ ਲੇਪ ਮੈਨੇ ਅਸਰ ਨਹੀਂ ਪੈਂਦਾ, ਵਿਆਪਦਾ ਨਹੀਂ, ਮਾਇਆ ਉਹਦੇ ਉੱਤੇ ਅਸਰ ਨਹੀਂ ਪਾਉਂਦੀ।
ਹਰ ਕਾ ਸੇਵਕ ਸਦ ਹੀ ਮੁਕਤਾ।
ਪਰਮੇਸ਼ਰ ਦਾ ਸੇਵਕ ਸਦਾ ਮੁਕਤ ਰਹਿੰਦਾ ਮਾਇਆ ਦੇ ਪ੍ਰਭਾਵ ਤੋਂ, ਦੁਨੀਆਂ ਦੇ ਦੁੱਖ ਮਾਇਆ ਦੇ ਪ੍ਰਭਾਵ ਉਹਦੇ ਉੱਤੇ ਅਸਰ ਨਹੀਂ ਪਾਉਂਦੇ।
ਜੋ ਕਿਛ ਕਰੈ ਸੋਈ ਪਲ ਜਨ ਕੈ।
ਕਹਿਣ ਲੱਗੇ ਉਹ ਦੂਜੀ ਗੱਲ ਉਹਨੂੰ ਤੌਖਲਾ ਕੋਈ ਨਹੀਂ, ਚਿੰਤਾ ਕੋਈ ਨਹੀਂ, ਕਿਉਂਕਿ ਉਹ ਕਹਿੰਦਾ ਹੈ ਕਿ ਜੋ ਪਰਮੇਸ਼ਰ ਕਰੇਗਾ, ਜੋ ਵਾਹਿਗੁਰੂ ਕਰੇਗਾ ਉਹ ਹੀ ਚੰਗਾ ਹੈ, ਉਹ ਭਲਾ ਕਰਕੇ ਮਨ ਲੈਂਦਾ ਹੈ।
ਅਤ ਨਿਰਮਲ ਦਾਸ ਕੀ ਜੁਗਤਾ।
ਇਹ ਪਰਮੇਸ਼ਰ ਦੇ ਦਾਸ ਦੀ ਬੜੀ ਸੋਹਣੀ ਜੁਗਤ ਏ, ਬੜਾ ਸੋਹਣਾ ਤਰੀਕਾ, ਕਿਉਂਕਿ ਦੁੱਖ ਕਦੋਂ ਆਉਂਦਾ ਹੈ? ਜਦੋਂ ਇਹ ਆਪਾਂ ਕੋਈ ਸੋਚਿਆ ਹੁੰਦਾ ਤੇ ਉਹਦੇ ਅਨੁਸਾਰ ਨਾ ਹੋਵੇ, ਕਈ ਵਾਰੀ ਹੋ ਵੀ ਜਾਂਦਾ, ਬਹੁਤੀ ਵਾਰੀ ਕਈ ਵਾਰੀ ਕਿਤੇ ਕਿਤੇ ਨਹੀਂ ਵੀ ਹੁੰਦਾ, ਪਰ ਉਹ ਦੋਵਾਂ ਹਾਲਤਾਂ ਦੇ ਵਿਚ ਜੇ ਤਾਂ ਹੋ ਜਾਏ ਤਾਂ ਵੀ ਖੁਸ਼ ਰਹਿੰਦਾ, ਜੇ ਨਹੀਂ ਹੁੰਦਾ ਤੇ ਤਾਂ ਵੀ ਖੁਸ਼ ਰਹਿੰਦਾ। ਇਹ ਪਰਮਾਤਮਾ ਦੇ ਦਾਸ ਦੀ ਇੱਕ ਬੜੀ ਸੋਹਣੀ ਜੁਗਤ ਹੈ, ਤਰੀਕਾ ਹੈ ਜੀਵਨ ਦਾ
ਰਹਾਉ,
ਵਿਸ਼ਰਾਮ ਵਿੱਚ ਬਖਸ਼ਿਸ਼ ਕਰਦੇ ਹਨ
ਸਗਲ ਤਿਆਗ ਹਰ ਸਰਣੀ ਆਇਆ।
ਪਰ ਇਹ ਕੰਮ ਬੜਾ ਔਖਾ ਹੈ, ਸਾਰੇ ਓਟ ਆਸਰੇ ਤਿਆਗ ਕੇ ਉਹ ਜਨ ਜਿਹੜਾ ਸ਼ਰਨ ਵਿਚ ਆ ਜਾਂਦਾ, ਉਹਨੂੰ ਕੋਈ ਫਿਰ ਪਿੱਛੇ ਤੌਖਲਾ ਨਹੀਂ ਰਹਿੰਦਾ ਵੀ ਹੋਰ ਵੀ ਕੋਈ ਬਚਾਏਗਾ ਮੈਨੂੰ, ਬਸ ਸਿਰ ਦੇ ਦਿੱਤਾ, ਮਨ ਦੇ ਦਿੱਤਾ, ਸਭ ਆਸਰੇ ਛੱਡ ਦਿੱਤੇ ਨੇ ਤੇ ਇੱਕ ਦੀ ਸ਼ਰਨ ਵਿਚ ਆਇਆ ਹੈ।
ਇਸ ਜਨ ਕਹਾ ਬਿਆਪੈ ਮਾਇਆ,
ਮਹਾਰਾਜ ਕਹਿੰਦੇ ਜਿਨ੍ਹਾਂ ਗੁਰਮੁਖਾਂ ਨੇ ਇਸ ਤਰ੍ਹਾਂ ਆਸ ਓਟ ਇੱਕ ਵਾਹਿਗੁਰੂ ਦੀ ਲੈ ਲਈ, ਫਿਰ ਉਨ੍ਹਾਂ ਨੂੰ ਕਿੱਥੇ ਮਾਇਆ ਵਿਆਪਦੀ ਹੈ, ਭਾਵ ਮਾਇਆ ਉਨ੍ਹਾਂ ਤੇ ਅਸਰ ਨਹੀਂ ਪਾਉਂਦੀ।
ਨਾਮ ਨਿਧਾਨ ਜਾ ਕੇ ਮਨ ਮਾਹੇ,
ਜਿਸ ਗੁਰਮੁਖ ਨੇ ਨਾਮ ਦੀ ਕਮਾਈ ਕੀਤੀ ਹੈ ਔਰ ਨਾਮ ਦਾ ਖਜ਼ਾਨਾ ਜਿਹਦੇ ਮਨ ਦੇ ਵਿਚ ਟਿਕਿਆ ਹੋਇਆ ਹੈ ਜੀ,
ਇਸ ਕੋ ਚਿੰਤਾ ਸੁਪਨ ਨਾਹੇ।
ਮਹਾਰਾਜ ਕਹਿਣ ਲੱਗੇ ਫਿਰ ਤੇ ਉਹਨੂੰ ਚਿੰਤਾ ਤੇ ਦੁੱਖ ਸੁਪਨੇ ਵਿਚ ਵੀ ਨਹੀਂ ਆ ਸਕਦੇ, ਕਿਉਂਕਿ ਅੰਦਰ ਖੁਸ਼ੀਆਂ ਦਾ ਦਾਤਾ ਬੈਠਾ ਹੈ, ਅੰਦਰ ਨਾਮ ਦਾ ਖਜ਼ਾਨਾ ਭਰਿਆ ਹੋਇਆ ਹੈ, ਉਹਦੇ ਸਾਰੇ ਕਾਰਜ ਪੂਰੇ ਹਨ।
ਕਹੋ ਨਾਨਕ ਗੁਰਪੂਰਾ ਪਾਇਆ,
ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਉਸ ਗੁਰਮੁਖ ਨੇ ਪੂਰੇ ਗੁਰੂ ਦੀ ਪ੍ਰਾਪਤੀ ਕਰ ਲਈ ਹੈ ਜੀ,
ਪਰਮ ਮੋਹ ਸਗਲ ਬਿਨਸਾਇਆ।
ਉਹਦੀ ਅਟੈਚਮੈਂਟ ਮੋਹ ਜਿਹੜਾ ਜਿਹਦੇ ਕਰਕੇ ਭਰਮ ਪੈਦਾ ਹੁੰਦਾ ਵੀ ਆ ਮੇਰਾ ਹੈ ਆ ਤੇਰਾ ਹੈ, ਇਹ ਮੇਰੇ ਤੋਂ ਕਿਤੇ ਵੱਡਾ ਨਾ ਹੋ ਜਾਏ ਛੋਟਾ ਨਾ ਹੋ ਜਾਏ, ਇਹ ਸਾਰਾ ਜਦੋਂ ਭਰਮ ਮੋਹ ਮਿਟ ਗਿਆ ਤੇ ਫਿਰ ਭਰਮ ਵੀ ਮਿਟ ਗਿਆ, ਫਿਰ ਭਰਮ ਕਰਕੇ ਡਰ ਵੀ ਮਿਟ ਗਿਆ ਤੇ ਜਦੋਂ ਡਰ ਮਿਟਿਆ ਤੇ ਦੁੱਖ ਵੀ ਖਤਮ ਹੋ ਗਿਆ ਜੀ।
ਆਸਾ ਮਹੱਲਾ ਪੰਜਵਾ,
ਪੰਜਵੇਂ ਪਾਤਸ਼ਾਹ ਜੀ ਫਰਮਾਉਂਦੇ ਹਨ
ਜੋ ਸੋ ਪ੍ਰਸੰਨ ਹੋਇਓ ਪ੍ਰਭ ਮੇਰਾ।
ਕਹਿਣ ਲੱਗੇ ਜਿੱਦਣ ਗੁਰੂ ਦੀ ਸੇਵਾ ਕਰਦਿਆਂ ਕਰਦਿਆਂ ਵਾਹਿਗੁਰੂ ਪਰਮੇਸ਼ਰ ਮੇਰੇ ਤੇ ਖੁਸ਼ ਹੋ ਗਿਆ, ਮੇਰੇ ਤੇ ਕਿਰਪਾ ਕਰ ਦਿੱਤੀ,
ਤਾਂ ਦੁੱਖ ਭਰਮ ਕਹੋ ਕੈਸੇ ਨੇਰਾ।
ਕਹਿਣ ਲੱਗੇ ਜਿੱਦਣ ਉਹ ਖੁਸ਼ ਹੋ ਜਾਏ ਤੇ ਫਿਰ ਦੁੱਖ ਤੇ ਭਰਮ ਅਗਿਆਨ ਮੋਹ ਕਿਵੇਂ ਨੇੜੇ ਆ ਸਕਦਾ, ਇਹ ਚੀਜ਼ਾਂ ਤੇ ਨੇੜੇ ਢੁਕਦੀਆਂ ਹੀ ਨਹੀਂ ਹਨ।
ਸੁਣ ਸੁਣ ਜੀਵਾ ਸੋਏ ਤੁਮਾਰੀ,
ਹੇ ਵਾਹਿਗੁਰੂ ਤੇਰੀ ਬਾਣੀ ਤੇਰੀ ਉਸਤਤ ਸੁਣ ਕੇ ਇਹ ਮੇਰੇ ਮਨ ਨੂੰ ਜੀਵਨ ਮਿਲਦਾ ਹੈ, ਬਸ ਉਸ ਭਗਤ ਦੀ ਜ਼ਿੰਦਗੀ ਦਾ ਆਸਰਾ ਇੱਕੋ ਬਣ ਜਾਂਦਾ ਹੈ ਕਿ ਤੇਰੀਆਂ ਗੱਲਾਂ ਸੁਣ ਕੇ ਹੀ ਜੀਵਨ ਚੱਲਦਾ ਹੈ ਜੀ।
ਮੋਹੇ ਨਿਰਗੁਣ ਕਾ ਲੇਹੋ ਉਧਾਰੀ,
ਮੈਨੂੰ ਅਵਗੁਣਾਂ ਨਾਲ ਭਰੇ ਹੋਏ ਨੂੰ ਉਧਾਰ ਕਰ ਦਿਓ, ਮੇਰਾ ਮੁਕਤੀ ਬਖਸ਼ ਦਿਓ, ਆਪਣੇ ਚਰਨਾਂ ਵਿਚ ਥਾਂ ਬਖਸ਼ ਦਿਓ।
ਰਹਾਓ
ਰਹਾਓ ਵਿਚ ਵਿਸ਼ਰਾਮ ਦਿੰਦੇ ਹਨ,
ਮਿਟ ਗਿਆ ਦੁੱਖ ਬਿਸਾਰੀ ਚਿੰਤਾ।
ਕਹਿਣ ਲੱਗੇ ਜਿੱਦਣ ਉਹਦੀ ਸ਼ਰਨ ਵਿਚ ਗਏ ਦੁੱਖ ਵੀ ਮਿਟ ਗਿਆ, ਚਿੰਤਾ ਵੀ ਮਿਟ ਗਈ, ਕਿਉਂਕਿ ਜਦੋਂ ਸਾਰਾ ਕੁਝ ਇਹ ਦੁੱਖ ਤੇ ਚਿੰਤਾ ਆਉਂਦਾ ਕਿਉਂ ਹੈ, ਜਦੋਂ ਅਸੀਂ ਗੁਰੂ ਤੋਂ ਦੂਰ ਰਹਿੰਦੇ ਹਾਂ, ਦੂਰ ਰਹਿਣ ਕਰਕੇ ਅਗਿਆਨ ਦੇ ਵਿਚ ਸਮਝਦੇ ਹਾਂ ਵੀ ਆਹ ਸਾਰਾ ਕੁਝ ਮੇਰਾ ਹੈ, ਜਦੋਂ ਸਮਝਦੇ ਹਾਂ ਸਾਰਾ ਕੁਝ ਮੇਰਾ ਹੈ ਉਥੋਂ ਦੁੱਖ ਸ਼ੁਰੂ ਹੁੰਦਾ ਹੈ, ਉਥੋਂ ਹੀ ਚਿੰਤਾ ਸ਼ੁਰੂ ਹੁੰਦੀ ਹੈ, ਤੇ ਜਦੋਂ ਸਾਰਾ ਕੁਝ ਹੈ ਹੀ ਵਾਹਿਗੁਰੂ ਦਾ ਅਕਾਲ ਪੁਰਖ ਦਾ ਸੌਂਪ ਦਿੱਤਾ ਸਾਰਾ ਕੁਝ, ਫਿਰ ਚਿੰਤਾ ਨੂੰ ਤੇ ਦੁੱਖ ਨੂੰ ਉਥੇ ਥਾਂ ਨਹੀਂ ਮਿਲਦੀ। ਕਹਿਣ ਲੱਗੇ ਚਿੰਤਾ ਤੇ ਦੁੱਖ ਮਿਟ ਗਏ ਹਨ,
ਫਲ ਪਾਇਆ ਜਪ ਸਤਿਗੁਰ ਮੰਤਾ।
ਇਹ ਫਲ ਇਹ ਬਖਸ਼ਿਸ਼ ਕਿਵੇਂ ਮਿਲੀ ਏ? ਪੂਰੇ ਗੁਰੂ ਦਾ ਮੰਤਰ ਜਪ ਕੇ, ਗੁਰਮੰਤਰ ਦਾ ਅਭਿਆਸ, ਮੂਲ ਮੰਤਰ ਦਾ ਅਭਿਆਸ, ਗੁਰਬਾਣੀ ਦਾ ਅਭਿਆਸ, ਗੁਰੂ ਦੀ ਵਿਚਾਰ, ਇਹਦੇ ਨਾਲ ਇਹ ਫਲ ਪ੍ਰਾਪਤ ਹੋਇਆ ਹੈ।
ਸੋਈ ਸੱਤ ਸੱਤ ਹੈ ਸੋਏ,
ਫਿਰ ਅੰਦਰ ਆਪਣੇ ਆਪ ਸਮਝ ਆ ਜਾਂਦੀ ਹੈ। ਕਹਿੰਦੇ ਨੇ ਅਸਲ ਵਿਚ ਸੱਤ ਦਾ ਮਤਲਬ ਇਹ ਸਦਾ ਹੀ ਕਾਇਮ ਰਹਿਣ ਵਾਲਾ, ਪਤਾ ਲੱਗ ਗਿਆ ਕਿ ਸਦਾ ਕਾਇਮ ਰਹਿਣ ਵਾਲਾ ਇੱਕ ਵਾਹਿਗੁਰੂ ਆਪ ਹੈ, ਉਹ ਸਦਾ ਹੀ ਜਿਉਂਦਾ ਰਹਿੰਦਾ ਹੈ, ਤੇ ਅੰਗ ਸੰਗ ਸਹਾਈ ਰਹਿੰਦਾ ਹੈ।
ਸਿਮਰ ਸਿਮਰ ਰੱਖ ਕੰਠ ਪਰੋਏ।
ਇਸ ਕਰਕੇ ਉਸ ਗੁਰਮੁਖ ਦੇ ਵਿਚ ਆਪਣੇ ਆਪ ਹੀ ਗਿਆਨ ਪੈਦਾ ਹੋ ਜਾਂਦਾ ਕਿ ਉਹਦਾ ਸਿਮਰਨ ਕਰਦੇ ਹੀ ਰਹਿਣਾ ਚਾਹੀਦਾ, ਭਜਨ ਬੰਦਗੀ ਕਰਦੇ ਰਹਿਣਾ ਚਾਹੀਦਾ ਔਰ ਕੰਠ ਵਿਚ ਪਰੋ ਕੇ ਉਹਦਾ ਨਾਮ ਸਦਾ ਹਿਰਦੇ ਵਿਚ ਟਿਕਿਆ ਰਹਿਣਾ ਚਾਹੀਦਾ।
ਕਹੋ ਨਾਨਕ ਕੌਣ ਉਹ ਕਰਮਾ।
ਮਹਾਰਾਜ ਗੁਰੂ ਅਰਜਨ ਦੇਵ ਜੀ ਕਹਿੰਦੇ ਹੇ ਭਾਈ, ਉਸ ਕੰਮ ਦੇ ਬਰਾਬਰ ਦਾ ਹੋਰ ਕਿਹੜਾ ਕਰਮ ਹੋ ਸਕਦਾ ਹੈ? ਜਿਹੜਾ ਕਰਮ ਉਹ ਕਿਵੇਂ ਦਾ ਕੋਈ ਹੋਰ ਕਰਮ ਹੈ ਭਾਵ ਨਾਮ ਦੇ ਬਰਾਬਰ ਦਾ?
ਜਾ ਕੇ ਮਨ ਵਸਿਆ ਹਰ ਨਾਮਾ।
ਜਿਸ ਗੁਰਮੁਖ ਦੇ ਮਨ ਵਿਚ ਨਾਮ ਵਸ ਗਿਆ, ਮਹਾਰਾਜ ਕਹਿਣ ਲੱਗੇ ਉਹਦੇ ਬਰਾਬਰ ਦਾ ਹੋਰ ਕੋਈ ਕਰਮ ਨਹੀਂ ਹੈ।
ਆਸਾ ਮਹੱਲਾ ਪੰਜਵਾ।
ਆਸਾ ਰਾਗ ਵਿਚ ਪੰਜਵੇਂ ਪਾਤਸ਼ਾਹ ਜੀ ਫੁਰਮਾਨ ਕਰਦੇ ਹਨ,
ਕਾਮ ਕ੍ਰੋਧ ਅਹੰਕਾਰ ਵਿਗੂਤੇ।
ਇਹ ਜਿਹੜੇ ਸੰਸਾਰ ਦੇ ਲੋਕ ਨੇ ਕਿਵੇਂ ਖਵਾਰ ਹੋ ਰਹੇ ਨੇ, ਕਿਵੇਂ ਦੁਖੀ ਹੋ ਰਹੇ ਨੇ ਕਾਮ ਦੇ ਵਿਚ ਫਸ ਕੇ। ਜਦੋਂ ਕਾਮ ਜਿਹੜਾ ਮਰਿਆਦਾ ਤੋਂ ਬਾਹਰ ਹੋ ਗਿਆ, ਫਿਰ ਕ੍ਰੋਧ ਦੇ ਵਿਚ ਬੋਲ ਕਬੋਲ ਬੋਲ ਕੇ ਅੰਦਰ ਆਪਣਾ ਵੀ ਸੜਦਾ, ਦੂਜਿਆਂ ਨੂੰ ਵੀ ਸਾੜ ਦਿੰਦੇ, ਹੰਕਾਰ ਕਰਕੇ ਵੀ ਮੈਂ ਵੱਡਾ, ਮੇਰੇ ਜਿੱਡਾ ਹੋਰ ਕੋਈ ਨਹੀਂ। ਇਸ ਤਰ੍ਹਾਂ ਸੰਸਾਰ ਦੇ ਲੋਕ ਖਵਾਰ ਹੁੰਦੇ ਹਨ।
ਹਰ ਸਿਮਰਨ ਕਰ ਹਰ ਜਨ ਛੂਟੇ।
ਪਰ ਵਾਹਿਗੁਰੂ ਦੇ ਪਿਆਰੇ ਜਿਹੜੇ ਨੇ, ਪ੍ਰਭੂ ਦੇ ਪਿਆਰੇ ਜਿਹੜੇ ਨੇ, ਇਨ੍ਹਾਂ ਚੀਜ਼ਾਂ ਤੋਂ ਕਿਵੇਂ ਛੁੱਟਦੇ ਨੇ? ਕਾਮ ਤੋਂ, ਕ੍ਰੋਧ ਤੋਂ, ਲੋਭ ਹੰਕਾਰ ਤੋਂ ਸਿਮਰਨ ਕਰਕੇ ਆਪਣੇ ਆਪ ਉਹਨਾਂ ਦੀਆਂ ਰੱਸੀਆਂ ਖੁੱਲ ਗਈਆਂ ਹਨ।
ਹੋਏ ਰਹੇ ਮਾਇਆ ਮਦਮਾਤੇ।
ਇੱਕ ਪਾਸੇ ਮਾਇਆ ਦੇ ਨਸ਼ੇ ਦੇ ਵਿਚ ਧੁੱਤ ਹੋਏ ਹੋਏ ਹਨ ਜਿਹੜੇ ਲੋਕ, ਸੰਸਾਰ ਦੀ ਮਾਇਆ ਦੇ ਉਹਦੇ ਵਿਚ ਮਨ ਸੁੱਤਾ ਪਿਆ, ਭਾਵੇਂ ਕੋਲ ਗੁਰੂ ਦਾ ਉਪਦੇਸ਼ ਵੀ ਹੋਵੇ, ਬਾਣੀ ਵੀ ਚਲਦੀ ਰਹੇ, ਤਾਂ ਵੀ ਜਿਹੜਾ ਬੰਦਾ ਨਸ਼ੇ ਵਿਚ ਹੋਵੇ ਉਹਨੂੰ ਕੁਝ ਸੁਣਦਾ ਹੀ ਨਹੀਂ ਹੈ।
ਜਾਗਤ ਭਗਤ ਸਿਮਰਤ ਹਰ ਰਾਤੇ।
ਪਰ ਜਿਹੜੇ ਭਗਤ ਹਨ, ਵਾਹਿਗੁਰੂ ਦੇ ਗੁਰਮੁਖ ਗੁਰਸਿੱਖ ਹਨ, ਉਹ ਜਾਗਦੇ ਨੇ, ਉਹਨਾਂ ਦਾ ਮਨ ਜਾਗਦਾ ਕਿਵੇਂ? ਸਿਮਰਤ ਹਰ ਰਾਤੇ, ਪਰਮੇਸ਼ਰ ਦੇ ਸਿਮਰਨ ਵਿਚ ਰੰਗੇ ਹੋਏ ਹਨ।
ਰਹਾਓ,
ਵਿਸ਼ਰਾਮ ਦਿੰਦੇ ਹਨ ਜੀ।
ਮੋਹ ਪਰਮ ਬਹੁ ਜੋਨ ਪਵਾਇਆ।
ਦੁਨੀਆਂ ਦੇ ਲੋਕ ਸੰਸਾਰ ਦੇ ਮੋਹ ਵਿਚ ਤੇ ਭਰਮ ਵਿਚ ਕਈ ਜੂਨਾਂ ਵਿਚ ਵਾਰ ਵਾਰ ਭਟਕਦੇ ਹਨ।
ਅਸਥਿਰ ਭਗਤ ਹਰ ਚਰਨ ਤੇ ਆਇਆ।
ਪਰ ਵਾਹਿਗੁਰੂ ਦੇ ਭਗਤਾਂ ਨੇ ਜਿਹੜੀ ਬੰਦਗੀ ਕੀਤੀ ਹੈ ਉਹ ਸਥਿਰ ਹੋ ਗਏ, ਟਿਕ ਗਏ ਨੇ, ਸਦਾ ਵਾਸਤੇ ਅਮਰ ਹੋ ਗਏ ਨੇ। ਇਕ ਥਾਂ ਤੇ ਉਹਨਾਂ ਦੀ ਸੁਰਤੀ ਜਿਹੜੀ ਹੈ ਗੁਰੂ ਦੇ ਚਰਨਾਂ ਨਾਲ ਇਕ ਮਿਕ ਹੋਈ ਹੈ।
ਬੰਧਨ ਅੰਧ ਕੂਪ ਗ੍ਰਹਿ ਮੇਰਾ।
ਕਹਿਣ ਲੱਗੇ ਦੁਨੀਆਂ ਵਿਚ ਆ ਕੇ ਇਕ ਬੰਧਨ ਪੈ ਜਾਂਦਾ, ਰੁਕਾਵਟ ਪੈ ਜਾਂਦੀ, ਕਿਹੜੀ? ਬੁੱਧੀ ਅੰਨੀ ਹੋ ਗਈ ਤੇ ਧੰਦਿਆਂ ਦੇ ਕੰਮਾਂ ਦੇ ਖੂਹ ਦੇ ਵਿਚ, ਕੂਪ ਮੈਨੇ ਖੂਹ, ਗ੍ਰਹਿ ਮੈਨੇ ਘਰ, ਘਰ ਦੇ ਧੰਦਿਆਂ ਦੇ ਖੂਹ ਵਿਚ ਐਸਾ ਮਨ ਡਿੱਗਦਾ, ਪਰਤ ਕੇ ਨਿਕਲਦੇ ਨੇ। ਉਹ ਕਹਿੰਦਾ ਮੇਰਾ ਹੈ, ਮੈਂ ਇੰਨਾ ਬਣਾ ਲਿਆ, ਮੈਂ ਇੰਨਾ ਕਰ ਲਿਆ ਹੈ।
ਮੁਕਤੇ ਸੰਤ ਬੁੱਝੇ ਹਰ ਨੇਰਾ।
ਫਿਰ ਸਵਾਲ ਉੱਠਦਾ, ਮਹਾਰਾਜ ਘਰਾਂ ਵਿਚ ਤੇ ਤੇਰੇ ਸਾਧੂ ਵੀ ਰਹਿੰਦੇ ਨੇ, ਕੰਮ ਧੰਦੇ ਤੇ ਉਹ ਵੀ ਉਸੇ ਤਰ੍ਹਾਂ ਹੀ ਕਰਦੇ ਲੱਗਦੇ ਨੇ? ਕਹਿੰਦੇ ਕੰਮ ਜ਼ਰੂਰ ਕਰਦੇ ਨੇ, ਪਰ ਮੁਕਤੇ ਸੰਤ ਕੰਮ ਕਰਦੇ ਹੋਏ ਕੰਮ ਤੋਂ ਉੱਚੇ ਰਹਿੰਦੇ ਨੇ। ਸਰੀਰ ਕੰਮ ਕਰਦਾ, ਸੁਰਤੀ ਨਾਮ ਵਿਚ ਜੁੜੀ ਰਹਿੰਦੀ ਹੈ, ਇਸ ਕਰਕੇ ਮਾਇਆ ਤੋਂ ਮੁਕਤ ਰਹਿੰਦੇ ਨੇ, ਸੰਸਾਰ ਦੇ ਪਦਾਰਥਾਂ ਤੋਂ ਫ੍ਰੀ ਰਹਿੰਦੇ ਨੇ, ਉੱਚੇ ਰਹਿੰਦੇ ਨੇ ਔਰ ਬੁੱਝ ਲੈਂਦੇ ਨੇ ਕਿ ਮੇਰਾ ਪਰਮਾਤਮਾ ਵਾਹਿਗੁਰੂ ਮੇਰੇ ਬਿਲਕੁਲ ਨੇੜੇ ਕੋਲ ਹੈ ਜੀ।
ਕਹੋ ਨਾਨਕ ਜੋ ਪ੍ਰਭ ਸਰਣਾਈ।
ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਪਰਮੇਸ਼ਰ ਨੂੰ ਆਪਣੇ ਬਿਲਕੁਲ ਨੇੜੇ ਸਮਝ ਲਿਆ ਤੇ ਉਹਦੀ ਸ਼ਰਨ ਵਿਚ ਰਹਿੰਦੇ ਹਨ।
ਇਹਾ ਸੁਖ ਆਗੈ ਗਤ ਪਾਈ।
ਉਹਨਾਂ ਨੇ ਇੱਥੇ ਵੱਡਾ ਸੁਖ ਪ੍ਰਾਪਤ ਕੀਤਾ, ਤੇ ਅੱਗੇ ਉੱਚੀ ਪਦਵੀ ਮਿਲੀ ਪਰਮੇਸ਼ਰ ਦੇ ਘਰ ਵਿਚ।
ਆਸਾ ਮਹੱਲਾ ਪੰਜਵਾ।
ਆਸਾ ਰਾਗ ਵਿਚ ਪੰਚਮ ਪਾਤਸ਼ਾਹ ਜੀ ਫਰਮਾਉਂਦੇ ਹਨ,
ਤੂੰ ਮੇਰਾ ਤਰੰਗ ਹਮ ਮੀਨ ਤੁਮਾਰੇ।
ਕਿੰਨੀ ਕੁ ਨੇੜਤਾ ਹੈ ਇੱਕ ਭਗਤ ਦੀ ਤੇ ਪਰਮਾਤਮਾ ਦੀ, ਸਿੱਖ ਤੇ ਗੁਰੂ ਦੀ ਕਿੰਨੀ ਨੇੜਤਾ ਹੈ। ਕਹਿੰਦੇ ਉਹ ਕਹਿੰਦਾ ਤੂੰ ਮੇਰਾ ਤਰੰਗ, ਹੇ ਵਾਹਿਗੁਰੂ ਤੂੰ ਮੇਰਾ ਜਲ ਹੈ ਸਮੁੰਦਰ ਹੈ ਤੇ ਮੈਂ ਤੇਰਾ ਮੱਛ ਹਾਂ ਮੀਨ ਹਾਂ, ਮੈਂ ਭਾਵ ਤੇਰੇ ਵਿਚ ਰਹਿਣਾ। ਜਿਵੇਂ ਮੱਛੀ ਪਾਣੀ ਤੋਂ ਕਦੀ ਵੱਖਰੀ ਨਹੀਂ ਹੁੰਦੀ, ਇਸ ਤਰ੍ਹਾਂ ਮੈਂ ਤੇਰੇ ਤੋਂ ਬਿਨਾ ਵੱਖਰਾ ਹੋ ਹੀ ਨਹੀਂ ਸਕਦਾ।
ਤੂੰ ਮੇਰਾ ਠਾਕੁਰ ਹਮ ਤੇਰੇ ਦੁਆਰੇ।
ਤੂੰ ਮੈਨੂੰ ਧੀਰਜ ਦੇਣ ਵਾਲਾ ਮੇਰਾ ਠਾਕੁਰ ਏ ਤੇ ਅਸੀਂ ਸਦਾ ਤੇਰੇ ਦੁਆਰੇ ਦੇ ਸੇਵਕ ਹਾਂ।
ਤੂੰ ਮੇਰਾ ਕਰਤਾ ਹੋ ਸੇਵਕ ਤੇਰਾ।
ਹੇ ਵਾਹਿਗੁਰੂ ਤੂੰ ਮੇਰਾ ਹਰ ਇੱਕ ਕੰਮ ਕਰਨ ਵਾਲਾ ਏ, ਕੋਈ ਵੀ ਕੰਮ ਮੈਨੂੰ ਪਵੇ ਉਹ ਤੂੰ ਕਰ ਦੇਣਾ, ਇਸ ਕਰਕੇ ਮੈਂ ਤੇਰੇ ਆਸਰੇ ਤੇ ਰਹਿਣਾ ਤੇ ਸਦਾ ਹੀ ਤੇਰਾ ਸੇਵਕ ਬਣਿਆ ਰਹਿੰਦਾ ਹਾਂ।
ਕਰਨ ਗਹੀ ਪ੍ਰਭ ਗੁਣੀ ਗਹਿਰਾ।
ਇਸ ਕਰਕੇ ਹੇ ਗੁਣਾਂ ਦੇ ਸਮੁੰਦਰ ਵਾਹਿਗੁਰੂ ਤੇਰੀ ਸ਼ਰਨ ਵਿਚ ਆ ਗਯਾ, ਤੇਰਾ ਓਟ ਆਸਰਾ ਲਿਆ ਹੈ। ਵਿਸ਼ਰਾਮ ਦੇ ਕੇ ਫਰਮਾਉਂਦੇ ਹਨ
ਤੂੰ ਮੇਰਾ ਜੀਵਨ ਤੂੰ ਆਧਾਰ।
ਹੇ ਵਾਹਿਗੁਰੂ ਤੂੰ ਮੇਰੇ ਜੀਵਨ ਦਾ ਆਸਰਾ ਹੈ, ਤੂੰ ਹੀ ਮੇਰਾ ਬੇਸ ਹੈ, ਤੂੰ ਹੀ ਆਧਾਰ ਹੈ, ਤੇਰੇ ਸਿਰ ਤੇ ਜੀਵਨ ਚੱਲਦਾ ਹੈ ਜੀ।
ਤੁਜਹੇ ਪੇਖ ਬਿਗਸੈ ਕੌਲਾਰ।
ਤੈਨੂੰ ਵਹਿੰਦਿਆਂ ਸਾਰ ਭਾਵ ਤੇਰੀ ਬਾਣੀ ਪੜਨ ਦੇ ਨਾਲ ਮੇਰਾ ਮਨ ਕੌਲ ਫੁੱਲ ਵਾਂਗੂ ਖਿੜ ਪੈਂਦਾ, ਜਿਵੇਂ ਕੌਲ ਦਾ ਫੁੱਲ ਪਾਣੀ ਵਿਚ ਖਿੜਦਾ, ਸੂਰਜ ਵੱਲ ਵੇਖ ਕੇ ਖਿੜਦਾ ਹੈ, ਇਸ ਤਰ੍ਹਾਂ ਤੇਰੇ ਦਰਸ਼ਨ ਕਰਕੇ ਮੇਰੇ ਮਨ ਵਿਚ ਖੇੜਾ ਆਉਂਦਾ ਹੈ।
ਤੂੰ ਮੇਰੀ ਗੱਤ ਪੱਤ ਤੂੰ ਪਰਵਾਨ।
ਤੇਰੀ ਓਟ ਦੇ ਕਰਕੇ ਹੀ ਮੇਰੀ ਗੱਤ ਉੱਚੀ ਅਵਸਥਾ ਹੈ, ਤੇਰੀ ਕਿਰਪਾ ਨਾਲ ਮੇਰੀ ਉੱਚੀ ਅਵਸਥਾ ਬਣੀ ਏ, ਤੇਰੀ ਕਿਰਪਾ ਨਾਲ ਮੇਰੀ ਇੱਜ਼ਤ ਹੈ, ਤੇਰੀ ਰਹਿਮਤ ਦੇ ਨਾਲ ਤੇਰਾ ਨਾਮ ਹੀ ਪਰਵਾਨ ਏ, ਜਿਹੜੇ ਤੇਰੇ ਦਰ ਤੇ ਗਏ ਉਹ ਸਦਾ ਲਈ ਪ੍ਰਵਾਨ ਹੋ ਗਏ।
ਤੂੰ ਸਮਰੱਥ ਮੈਂ ਤੇਰਾ ਤਾਣ।
ਤੂੰ ਬੜਾ ਹੀ ਸ਼ਕਤੀਸ਼ਾਲੀ ਹੈ, ਹਰ ਇੱਕ ਕਾਰਜ ਨੂੰ ਕਰਨ ਵਾਲਾ ਹੈ, ਮੈਨੂੰ ਸਦਾ ਹੀ ਤੇਰਾ ਆਸਰਾ ਹੈ ਜੀ।
ਅਨ ਦਿਨ ਜਪੋ ਨਾਮ ਗੁਣਤਾਸ।
ਮੇਰੀ ਇੱਕੋ ਹੀ ਤੇਰੇ ਦਰ ਦੇ ਘਰ ਦੇ ਅੱਗੇ ਬੇਨਤੀ ਹੈ, ਅਰਜੋਈ ਹੈ, ਮੇਰੇ ਤੇ ਕਿਰਪਾ ਕਰ ਦਿਓ, ਮੈਂ ਦਿਨ ਰਾਤ ਤੇਰਾ ਨਾਮ ਹੈ ਗੁਣਾ ਦੇ ਖਜ਼ਾਨੇ ਨਾਮ ਜਪਦਾ ਰਹਾਂ ਜੀ।
ਨਾਨਕ ਕੀ ਪ੍ਰਭ ਪਹਿ ਅਰਦਾਸ।
ਮੇਰੀ ਇੱਕੋ ਹੀ ਅਰਦਾਸ ਹੈ ਆਪ ਜੀ ਦੇ ਚਰਨਾਂ ਅੰਦਰ।
ਆਸਾ ਮਹੱਲਾ ਪੰਜਵਾ।
ਪੰਜਵੇਂ ਗੁਰਦੇਵ ਜੀ ਫਰਮਾਉਂਦੇ ਹਨ
ਰੋਵਨ ਹਾਰ ਝੂਠ ਕਮਾਨਾ।
ਇੱਥੇ ਦੁਨੀਆਂ ਦੇ ਵਿੱਚ ਕਈ ਲੋਕ ਪਦਾਰਥਾਂ ਦੇ ਵਾਸਤੇ ਰੋਂਦੇ ਰਹਿੰਦੇ ਨੇ, ਜਾਂ ਕੋਈ ਨਜ਼ਦੀਕੀ ਚੜ੍ਹਾਈ ਕਰ ਗਿਆ, ਉਹ ਵੀ ਮਹਾਰਜ ਕਹਿੰਦੇ ਇੱਕ ਝੂਠ ਹੀ ਹੈ, ਉਹ ਵੀ ਝੂਠ ਦੀ ਕਮਾਈ ਏ, ਜਾਂ ਕੋਈ ਦੁਨੀਆਂ ਦਾ ਪਦਾਰਥ ਘਟ ਗਿਆ ਚਲਾ ਗਿਆ, ਜਾਇਦਾਦ ਚਲੀ ਗਈ, ਕਈ ਉਹਨੂੰ ਹੀ ਰੋ ਰੋ ਕੇ ਮਰਦੇ ਖਪਦੇ ਹਨ।
ਹੱਸ ਹੱਸ ਸੋਗ ਕਰਤ ਬੇਗਾਨਾ।
ਤੇ ਜਿਹੜਾ ਦੂਜਾ ਹੁੰਦਾ ਹੈ ਨਾ ਵਿਰੋਧੀ, ਈਰਖਾ ਕਰਦਾ, ਉਹ ਕਰਨ ਤੇ ਸੋਗ ਆਉਂਦਾ ਵੀ ਬੜੀ ਮਾੜੀ ਹੋਈ ਤੇਰੇ ਨਾਲ ਗੱਲ, ਪਰ ਵਿੱਚੋਂ ਹੱਸਦਾ। ਇਹ ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸੰਸਾਰ ਦੀ ਰੀਤ ਦੱਸ ਰਹੇ ਨੇ ਵੀ ਲੋਕੀ ਕਰਦੇ ਸੋਗ ਨੇ, ਅੰਦਰੋਂ ਹੱਸਦੇ ਨੇ, ਕੋਈ ਗੱਲ ਨੀ ਠੀਕ ਹੋ ਗਿਆ, ਇਹਦਾ ਇਹ ਇਲਾਜ ਹੋਣਾ ਚਾਹੀਦਾ ਸੀ, ਇਹਨੇ ਬਹੁਤ ਅੱਕ ਚੋਇਆ ਸੀ। ਤਾਂ ਉਹ ਦੋਵਾਂ ਪਾਸੇ ਮਹਾਰਾਜ ਦੁਨੀਆਂ ਦੀ ਇਹ ਗੱਲ ਕਰਦੇ ਵੀ ਕੁਝ ਤੇ ਰੋਂਦੇ ਨੇ ਉਹ ਵੀ ਝੂਠੇ ਨੇ, ਤੇ ਕੁਝ ਐਵੇਂ ਉੱਤੋਂ ਵਾਲੀ ਦਾ ਸੋਗ ਕਰਦੇ ਨੇ, ਬੇਗਾਨਾਪਣ ਹੁੰਦਾ ਉਹਨਾਂ ਵਿਚ।
ਗੋ ਮੂਆ ਕਾ ਕਹਿ ਕਰ ਗਾਵਨ।
ਕਿਸੇ ਦੇ ਘਰ ਵਿਚ ਮਰੇ ਦਾ ਸੋਗ ਏ, ਭਾਵ ਕਿਸੇ ਦੇ ਕੋਲ ਪਦਾਰਥ ਚਲਾ ਗਿਆ ਉਹਦੇ ਕਰਕੇ ਸੋਗੀ ਹੈ, ਤੇ ਕਿਸੇ ਦੇ ਘਰ ਵਿਚ ਉੱਥੇ ਲੋਕ ਨੱਚਦੇ ਨੇ, ਕਹਿੰਦੇ ਬਹੁਤ ਫਾਇਦਾ ਹੋ ਗਿਆ ਹੈ, ਇਹ ਖੁਸ਼ੀ ਤੇ ਗਮੀ ਦੇ ਮਾਹੌਲ ਵਿਚ ਜੀਵਨ ਬਰਬਾਦ ਹੋ ਜਾਂਦਾ ਹੈ।
ਕੋ ਰੋਵੇ ਕੋ ਹੱਸ ਹੱਸ ਪਾਵਨ।
ਕਹਿੰਦੇ ਕੋਈ ਤੇ ਰੋਈ ਜਾਂਦਾ, ਕੁਝ ਨੀ ਮੇਰੇ ਕੋਲ, ਮੇਰੇ ਪੱਲੇ ਕੱਖ ਨੀ, ਮੈਂ ਭੁੱਖਾ ਮਰ ਗਿਆ, ਤੇ ਕਹਿੰਦੇ ਕੋਈ ਕਹਿੰਦਾ ਹੱਸ ਹੱਸ ਪਾਵਨ, ਉਹ ਕਹਿੰਦੇ ਹੱਸ ਹੱਸ ਕੇ ਪੈਰ ਰੱਖਦਾ ਉਹ ਖੁਸ਼ ਹੁੰਦਾ ਕਿਉਂਕਿ ਮਿਲ ਗਿਆ ਤੇ ਹੰਕਾਰੀ ਹੋ ਜਾਂਦਾ ਹੈ
ਰਹਾਉ
ਵਿਸ਼ਰਾਮ ਦੇ ਕੇ ਕਹਿੰਦੇ ਹਨ
ਬਾਲ ਵਿਵਸਥਾ ਤੇ ਬਿਰਧਾਨਾ
ਇਸ ਤਰ੍ਹਾਂ ਮਹਾਰਾਜ ਕਹਿੰਦੇ ਬਚਪਨ ਤੋਂ ਲੈ ਕੇ ਤੇ ਬੁਢੇਪੇ ਤੱਕ ਇਸ ਤਰ੍ਹਾਂ ਹੀ ਕਦੀ ਹਰਖ ਕਦੀ ਸੋਗ ਕਦੀ ਅਪ ਕਦੀ ਡਾਉਣ ਇਸ ਤਰ੍ਹਾਂ ਹੀ ਜ਼ਿੰਦਗੀ ਟਿਕਦੀ ਨਹੀਂ ਤੇ ਜੀਵਨ ਇਸ ਤਰ੍ਹਾਂ ਹੀ ਨਾਮ ਤੋਂ ਬਿਨਾਂ ਬੁਢੇਪੇ ਤੱਕ ਖਾਲੀ ਚਲਾ ਜਾਂਦਾ ਹੈ ਜੀ
ਪਹੁੰਚ ਨਾ ਮੌਕਾ ਫਿਰ ਪਛਤਾਨਾ
ਹੁਣ ਜਦੋਂ ਬੁਢੇਪਾ ਆ ਗਿਆ ਤੇ ਬਚਪਨ ਦੇ ਵਿਚ ਜਵਾਨੀ ਵਿਚ ਬੜੀਆਂ ਕਿਲੇ ਉਸਾਰੇ ਸਨ ਵੀ ਅੰਜ ਕਰਾਂਗੇ ਤੇ ਇਹ ਹੋ ਜਾਏਗਾ ਅੰਜ ਕਰਾਂਗੇ ਤੇ ਇਹ ਹੋ ਜਾਏਗਾ ਉਹਦੇ ਵਿਚੋਂ ਕੁਝ ਤੇ ਹੋਇਆ ਨਾ ਤੇ ਜਿਨ੍ਹਾਂ ਦਾ ਹੋ ਵੀ ਗਿਆ ਕਹਿੰਦੇ ਉਹ ਵੀ ਪਛਤਾਉਂਦੇ ਨੇ ਥੱਲੇ ਕੁਝ ਪਿਆ ਨਹੀਂ ਪਹੁੰਚ ਨਾ ਮੌਕਾ ਕੰਮ ਮੁੱਕੇ ਹੀ ਕੋਈ ਨਹੀਂ ਕਹਿੰਦੇ ਆਹ ਮੁਕਾ ਦੇਣਾ ਆਹ ਮੁਕਾ ਦੇਣਾ ਫਿਰ ਸਿਮਰਨ ਕਰਾਂਗੇ ਫਿਰ ਬੰਦਗੀ ਕਰਾਂਗੇ ਫਿਰ ਚੰਗੇ ਕੰਮ ਕਰਾਂਗੇ ਨਹੀਂ ਜੀਵਨ ਗੁਜ਼ਰ ਗਿਆ ਇਹ ਭਲਾ ਕਿਸੇ ਤੋਂ ਮੁੱਕਿਆ ਮਹਾਰਾਜ ਕਹਿੰਦੇ ਪਛਤਾਵਾ ਪੱਲੇ ਪੈਂਦਾ ਹੈ
ਤ੍ਰਿਹੋ ਗੁਣ ਮਹੇ ਵਰਤੈ ਸੰਸਾਰਾ
ਇਹਨਾਂ ਤਿੰਨਾਂ ਗੁਣਾਂ ਦੇ ਵਿਚ ਹੀ ਸੰਸਾਰ ਖਵਾਰ ਹੁੰਦਾ ਰਹਿੰਦਾ ਹੈ
ਨਰਕ ਸੁਰਗ ਫਿਰ ਫਿਰ ਅਵਤਾਰਾ
ਜੇ ਕੋਈ ਚੰਗੇ ਕੰਮ ਵੀ ਕਰਦਾ ਹੈ ਤੇ ਉਹ ਵੀ ਨਰਕ ਸੁਰਗ ਦੇ ਅਵਤਾਰਾਂ ਦੇ ਚੱਕਰਾਂ ਵਿਚ ਪਿਆ ਰਹਿੰਦਾ ਉਹ ਵੀ ਨਾਮ ਨਹੀਂ ਮੰਗਦਾ ਬਸ ਕੋਈ ਸਵਰਗ ਮੰਗਦਾ ਕੋਈ ਨਰਕ ਤੋਂ ਬਚਣ ਦੀ ਗੱਲ ਕਰਦਾ ਕੋਈ ਅਵਤਾਰ ਬਣਨਾ ਚਾਹੁੰਦਾ ਹੈ
ਕਹੋ ਨਾਨਕ ਜੋ ਲਾਇਆ ਨਾਮ
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਨ੍ਹਾਂ ਨੂੰ ਪੂਰੇ ਗੁਰੂ ਨੇ ਕਿਰਪਾ ਕਰਕੇ ਨਾਮ ਵਿਚ ਜੋੜ ਲਿਆ ਹੈ
ਸਫਲ ਜਨਮ ਤਾਕਾ ਪਰਵਾਨ
ਉਹਨਾਂ ਗੁਰਮੁਖਾਂ ਦਾ ਜਨਮ ਹੀ ਸਫਲ ਹੋਇਆ ਹੈ ਭਾਵ ਉਹ ਜਨਮ ਨੂੰ ਜਿੱਤ ਗਏ ਹਨ
ਆਸਾ ਮਹੱਲਾ ਪੰਜਵਾ
ਗੁਰਦੇਵ ਫਰਮਾਉਂਦੇ ਹਨ
ਸੋਏ ਰਹੀ ਪ੍ਰਭ ਖਬਰ ਨਾ ਜਾਨੀ
ਮਹਾਰਾਜ ਇਸ ਜ਼ਿੰਦਗੀ ਦੀ ਗੱਲ ਕਰਦੇ ਨੇ ਕਹਿਣ ਲੱਗੇ ਹੈ ਜੀਵਨ ਇਹ ਜ਼ਿੰਦਗੀ ਤੂੰ ਸੁੱਤੀ ਪਈ ਹੈ ਤੈਨੂੰ ਖਬਰ ਹੀ ਕੋਈ ਨਹੀਂ ਤੈਨੂੰ ਪਤਾ ਹੀ ਕੋਈ ਨਹੀਂ ਕਿੱਡਾ ਕੀਮਤੀ ਸਮਾਂ ਇੱਕ ਇੱਕ ਦਿਨ ਕਰਕੇ ਕੋਲੋਂ ਨਿਕਲਦਾ ਜਾ ਰਿਹਾ ਹੈ
ਭੋਰ ਭਇਆ ਬਹੁਰ ਪਛਤਾਨੀ
ਜਦੋਂ ਭੋਰ ਦਾ ਮਤਲਬ ਚਿੱਟਾ ਦਿਨ ਚੜ ਗਿਆ ਭਾਵ ਬੁਢੇਪਾ ਆ ਗਿਆ ਵਾਲ ਚਿੱਟੇ ਹੋ ਗਏ ਪਰਤ ਕੇ ਫਿਰ ਪਛਤਾਵਾ ਤੈਨੂੰ ਹੁੰਦਾ ਹੈ
ਪ੍ਰਿਆ ਪ੍ਰੇਮ ਸਹਜ ਮਨ ਅਨੰਦ ਧਰੋਰੀ
ਇਸ ਕਰਕੇ ਐ ਭਾਈ ਇਹ ਐ ਸੁਰਤੀ ਤੂੰ ਆਪਣੇ ਪਰਮਾਤਮਾ ਪਿਆਰੇ ਪਰਮੇਸ਼ਰ ਦੇ ਪ੍ਰੇਮ ਵਿਚ ਆ ਆਪਣੇ ਮਨ ਦੇ ਵਿਚ ਜਿਹੜਾ ਡੋਲਣਾ ਬੰਦ ਕਰ ਦੇ ਤੇ ਸਹਿਜ ਟਿਕਾ ਵਿਚ ਆ ਜਾ ਆਪਣੇ ਮਨ ਦੇ ਵਿਚ ਆਨੰਦ ਨੂੰ ਧਰਨਾ ਕਰ ਹੇ ਜੀਵ ਇਸਤਰੀ
ਪ੍ਰਭ ਮਿਲਬੇ ਕੀ ਲਾਲਸਾ
ਜਿਹੜੀ ਪਰਮਾਤਮਾ ਦੇ ਮਿਲਣ ਦੀ ਲਾਲਸਾ ਹੈ ਭਾਵ ਸਿਮਰਨ ਕਰਨ ਦੀ ਇੱਛਾ ਹੈ ਤੇ ਉਹਦੇ ਤੋਂ ਕਿਉਂ ਆਲਸ ਕਰਨਾ ਮਹਾਰਾਜ ਕਹਿੰਦੇ ਪ੍ਰਭ ਮਿਲਬੇ ਕੀ ਲਾਲਸਾ ਪਰਮੇਸ਼ਰ ਨੂੰ ਮਿਲਣ ਦੀ ਜਿਹੜੀ ਤੇਰੇ ਵਿਚ ਲਾਲਸਾ ਇੱਛਾ ਹੈ
ਤਾ ਤੇ ਆਲਸ ਕਹਾ ਕਰੋ ਰੀ
ਇਹ ਸੰਸਾਰ ਦੇ ਧੰਦਿਆਂ ਵਿਚ ਸੁੱਤੀ ਹੋਈ ਜੀਵ ਇਸਤਰੀ ਉਹਦੇ ਤੋਂ ਆਲਸ ਕਿਉਂ ਕਰਨੀ ਹੈ ਭਾਵ ਉਹਦੇ ਤੋਂ ਮੂੰਹ ਕਿਉਂ ਫੇਰਦੀ ਹੈ
ਰਹਾਉ
ਵਿਸ਼ਰਾਮ ਦੇ ਕੇ ਕਹਿੰਦੇ ਹਨ
ਕਰਮ ਹੈ ਅੰਮ੍ਰਿਤ ਆਣ ਨਿਸਾਰਿਓ
ਤੂੰ ਤਾਂ ਇਸ ਤਰ੍ਹਾਂ ਕਰ ਦਿੱਤਾ ਜਿਵੇਂ ਹੱਥਾਂ ਦੇ ਵਿਚ ਪਈ ਹੋਈ ਆਈ ਹੋਈ ਚੀਜ਼ ਗਵਾ ਲਈ ਦੀ ਇਹ ਜੀਵਨ ਸਰੀਰ ਜਿਹੜਾ ਹੈ ਇਹ ਇਸ ਤਰ੍ਹਾਂ ਸੀ ਵੀ ਹੱਥਾਂ ਵਿਚ ਜਿਵੇਂ ਅੰਮ੍ਰਿਤ ਆਇਆ ਪਰਮੇਸ਼ਰ ਨੇ ਸਰੀਰ ਦਿੱਤਾ ਹੈ ਤੇ ਸਰੀਰ ਦੇ ਵਿਚ ਨਾਮ ਰੂਪੀ ਅੰਮ੍ਰਿਤ ਪਾ ਕੇ ਭੇਜਿਆ ਹੈ
ਖਿਸਰ ਗਇਓ ਭੂਮ ਪਰ ਡਾਰਿਓ
ਪਰ ਤੂੰ ਆਪਣੇ ਹੱਥਾਂ ਵਿਚੋਂ ਕੀਮਤੀ ਸਮਾਂ ਗਵਾ ਦਿੱਤਾ ਹੈ ਖਿਸਰ ਗਇਓ ਖਿਲਰ ਗਿਆ ਹੱਥਾਂ ਵਿਚ ਆਇਆ ਹੋਇਆ ਅੰਮ੍ਰਿਤ ਤੇ ਭੂਮ ਪਰ ਡਾਰਿਓ ਭਾਵ ਮਾਇਆ ਦੇ ਧੰਦਿਆਂ ਵਿਚ ਹੀ ਜੀਵਨ ਗੁਜ਼ਰ ਗਿਆ ਹੈ ਜੀ
ਸਾਧ ਮੋਹੇ ਲਾਦੀ ਅਹੰਕਾਰੇ
ਇਸ ਤਰ੍ਹਾਂ ਹੰਕਾਰ ਤੇ ਸਵਾਦ ਦੇ ਵਿਚ ਲੱਦੀ ਹੋਈ ਇਹ ਤੂੰ ਜੀਵਨ ਨੂੰ ਬਤੀਤ ਕਰ ਰਹੀ ਹੈ
ਦੋਸ ਨਾਹੀ ਪ੍ਰਭ ਕਰਨ ਹਾਰੇ
ਫਿਰ ਇਹਦੇ ਵਿਚ ਜੇ ਤੈਨੂੰ ਮਿਲਦਾ ਨਹੀਂ ਤੇ ਇਹਦੇ ਵਿਚ ਕਰਨ ਵਾਲੇ ਪਰਮੇਸ਼ਰ ਦਾ ਦੋਸ਼ ਨਹੀਂ ਉਹਨੇ ਤਾਂ ਤੈਨੂੰ ਖਜ਼ਾਨਾ ਪਾ ਕੇ ਦਿੱਤਾ ਹੀ ਸੀ ਅੱਗੋ ਤੂੰ ਨਾਮ ਨਹੀਂ ਜਪਿਆ ਸਿਮਰਨ ਨਹੀਂ ਕੀਤਾ ਇਹਦੇ ਵਿੱਚ ਪਰਮੇਸ਼ਰ ਦਾ ਕੋਈ ਦੋਸ਼ ਨਹੀਂ ਹੈ।
ਸਾਧ ਸੰਗ ਮਿਟੇ ਪਰਮ ਅੰਧਾਰੇ,
ਪਰ ਜਿਨ੍ਹਾਂ ਨੇ ਗੁਰੂ ਕੀ ਸੰਗਤ ਕੀਤੀ ਏ ਤੇ ਸਾਧੂਆਂ ਦੇ ਸੰਗ ਵਿੱਚ ਬੈਠੇ ਹਨ, ਉਨ੍ਹਾਂ ਦੇ ਅੰਦਰੋਂ ਇਹ ਸੰਸਾਰ ਦੇ ਭੁਲੇਖੇ ਹੰਧਿਆਰੇ ਜਿਹੜੇ ਨੇ ਅਗਿਆਨ ਦੇ ਵਿੱਚ ਧੰਦਿਆਂ ਵਿੱਚ ਫਸਦੇ ਰਹਿਣਾ, ਨਾਮ ਤੋਂ ਭੁੱਲੇ ਰਹਿਣਾ, ਜੀਵਨ ਨੂੰ ਇਸ ਤਰ੍ਹਾਂ ਹੀ ਬਤੀਤ ਕਰ ਦੇਣਾ, ਮਹਾਰਾਜ ਕਹਿੰਦੇ ਉਨ੍ਹਾਂ ਦੇ ਸਾਰੇ ਮਿਟ ਗਏ ਹਨ।
ਨਾਨਕ ਮੇਲੀ ਸਿਰਜਣਹਾਰੇ,
ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਸਿਰਜਣਹਾਰ ਪਰਮੇਸ਼ਰ ਨੇ ਉਹ ਜੀਵ ਇਸਤਰੀ ਆਪਣੇ ਵਿਚ ਮੇਲ ਲਈ ਹੈ, ਜਿਨ੍ਹੇ ਆਲਸ ਛੱਡ ਦਿੱਤਾ ਹੈ, ਨਾਮ ਜਪਦੀ ਏ ਸਿਮਰਨ ਵਿਚ ਜੁੜਦੀ ਹੈ, ਉਹਨੂੰ ਬਚਾ ਲਿਆ ਹੈ, ਮੇਲ ਲਿਆ ਹੈ ਆਪਣੇ ਚਰਨਾਂ ਅੰਦਰ।
ਆਸਾ ਮਹੱਲਾ ਪੰਜਵਾ,
ਪੰਜਵੇਂ ਪਾਤਸ਼ਾਹ ਜੀ ਫਰਮਾਉਂਦੇ ਹਨ
ਚਰਨ ਕਮਲ ਕੀ ਆਸ ਪਿਆਰੇ,
ਜਿਨ੍ਹਾਂ ਨੇ ਇਸ ਤਰ੍ਹਾਂ ਅਰਦਾਸ ਕੀਤੀ ਹੈ, ਉਸ ਗੁਰਮੁਖ ਦੀ ਅਰਦਾਸ ਜੋਦੜੀ ਹੈ ਇਹਦੇ ਵਿਚ, ਹੇ ਪਿਆਰੇ, ਹੇ ਪਰਮੇਸ਼ਰ ਵਾਹਿਗੁਰੂ, ਤੇਰੇ ਚਰਨਾਂ ਦੀ ਸਾਨੂੰ ਇੱਕੋ ਆਸ ਹੈ, ਜੋ ਕਮਲ ਵਰਗੇ ਖਿੜੇ ਹੋਏ ਹਨ।
ਜਮ ਕੰਕਰ ਨਸ ਗਏ ਵਿਚਾਰੇ,
ਤੇਰੇ ਚਰਨਾਂ ਦੀ ਆਸ ਦੀ ਬਦੌਲਤ ਜਿਹੜੇ ਜਮ ਸਨ ਤੇ ਜਮਾਂ ਦੇ ਕੰਕਰ ਨਸ ਗਏ ਵਿਚਾਰੇ, ਉਹ ਕੀ ਕਰ ਸਕਦੇ ਨੇ ਜਿੱਥੇ ਤੇਰੇ ਨਾਮ ਦਾ ਪ੍ਰਤਾਪ ਹੈ।
ਤੂੰ ਚਿਤ ਆਵਹੇ ਤੇਰੀ ਮਾਇਆ,
ਇਹ ਵੀ ਇੱਕ ਗੱਲ ਸੱਚੀ ਹੈ ਵੀ ਤੂੰ ਚੇਤੇ ਉਹਨਾਂ ਨੂੰ ਆਉਣਾ ਜਿਨ੍ਹਾਂ ਤੇ ਤੂੰ ਕਿਰਪਾ ਕਰ ਦੇਣਾ, ਜਿਨ੍ਹਾਂ ਤੇ ਰਹਿਮਤ ਕਰ ਦੇਣਾ, ਉਹਨਾਂ ਦੇ ਹੀ ਕਹਿਣ ਲੱਗੇ ਚਿੱਤ ਦੇ ਵਿਚ ਵਸਦਾ ਹੈ।
ਸਿਮਰਤ ਨਾਮ ਸਗਲ ਰੋਗ ਖਾਇਆ,
ਨਾਮ ਦਾ ਸਿਮਰਨ ਕਰਕੇ ਬੰਦਗੀ ਕਰਕੇ ਸਗਲ ਰੋਗ ਖਾਇਆ, ਰੋਗ ਖਾਇਆ ਮਤਲਬ ਖਤਮ ਹੋ ਗਿਆ, ਵਿਕਾਰਾਂ ਦੇ ਜਿੰਨੇ ਰੋਗ ਸਨ ਉਹ ਖਤਮ ਹੋ ਗਏ ਨਾਮ ਜਪਣ ਕਰਕੇ।
ਰਹਾਓ
ਵਿਸ਼ਰਾਮ ਦਿੰਦੇ ਹਨ,
ਅਨਿਕ ਦੁੱਖ ਦੇਵਹਿ ਅਵਰਾ ਕੋ,
ਇਹ ਜਿਹੜੇ ਕਾਮ ਕ੍ਰੋਧ ਵਿਕਾਰ ਆਦਿਕ ਹਨ ਇਹ ਦੂਜਿਆਂ ਨੂੰ ਅਵਰਾ ਕੋ, ਕਿਹੜੇ ਜਿਹੜੇ ਨਾਮ ਨਹੀਂ ਜਪਦੇ ਉਹਨਾਂ ਨੂੰ ਬਹੁਤ ਦੁੱਖ ਦਿੰਦੇ ਹਨ ਜੀ।
ਪਹੁੰਚ ਨਾ ਸਕਹੇ ਜਨ ਤੇਰੇ ਕੋ,
ਪਰ ਤੇਰੇ ਜਨ ਤੱਕ ਇਹਨਾਂ ਦੀ ਕੋਈ ਪਹੁੰਚ ਨਹੀਂ, ਕਿਉਂਕਿ ਉੱਥੇ ਨਾਮ ਦਾ ਪ੍ਰਤਾਪ ਹੈ।
ਦਰਸ ਤੇਰੇ ਕੀ ਪਿਆਸ ਮਨ ਲਾਗੀ,
ਜਿਨ੍ਹਾਂ ਦੇ ਮਨ ਵਿਚ ਤੇਰੇ ਦੀਦਾਰਿਆਂ ਦੀ ਪਿਆਸ ਲੱਗੀ ਹੈ।
ਸਹਿਜ ਆਨੰਦ ਬਸੈ ਬੈਰਾਗੀ,
ਉਹਨਾਂ ਦਾ ਮਨ ਅਡੋਲ ਹੋ ਗਿਆ, ਸਹਿਜ ਵਿਚ ਆ ਗਿਆ, ਆਨੰਦ ਵਿਚ ਚਲੇ ਗਏ ਨੇ, ਉਹ ਬੈਰਾਗੀ ਹੋ ਗਏ ਨੇ, ਇੱਕ ਜੀਵਨ ਬੇਪਰਵਾਹ ਰਸ ਵਿਚ ਹੈ ਜੀ।
ਨਾਨਕ ਕੀ ਅਰਦਾਸ ਸੁਣੀ ਜੈ,
ਇਸ ਕਰਕੇ ਇਹ ਸੱਚੇ ਪਾਤਸ਼ਾਹ ਨਾਨਕ ਦੀ ਇੱਕ ਅਰਦਾਸ ਸੁਣੋ, ਇੱਕ ਕਿਰਪਾ ਕਰ ਦਿਓ,
ਕੇਵਲ ਨਾਮ ਹਿਰਦੇ ਮਹਿ ਦੀਜੈ,
ਬਸ ਮੇਰੇ ਹਿਰਦੇ ਦੇ ਅੰਦਰ ਆਪਣਾ ਨਾਮ ਇੱਕ ਦੇ ਦਿਓ, ਕੇਵਲ ਹੋਰ ਕੁਝ ਨਹੀਂ ਚਾਹੀਦਾ, ਅੰਦਰ ਲਗਾਤਾਰ ਤੇਰੇ ਨਾਮ ਦੀ ਧੁਨ ਗੂੰਜਦੀ ਰਹੇ।
ਆਸਾ ਮਹੱਲਾ ਪੰਜਵਾ,
ਪੰਚਮ ਗੁਰਦੇਵ ਜੀ ਫਰਮਾਉਂਦੇ ਹਨ
ਮਨ ਤ੍ਰਿਪਤਾਨੋ ਮਿਟੇ ਜੰਜਾਲ,
ਇਹ ਉਸ ਗੁਰਮੁਖ ਦੀ ਅਵਸਥਾ ਦਾ ਸ਼ਬਦ ਹੈ ਜਿਹਦੇ ਤੇ ਕਿਰਪਾ ਹੋ ਗਈ, ਜਿਹਦੇ ਤੇ ਰਹਿਮਤ ਹੋ ਗਈ, ਕਹਿਣ ਲੱਗੇ ਮਨ ਤ੍ਰਿਪਤ ਹੋ ਗਿਆ, ਮਨ ਰੱਜ ਗਿਆ, ਤੇ ਅੰਦਰ ਜਿਹੜੇ ਜੰਜਾਲ ਨੇ, ਜਿਹੜੇ ਆਪਣੇ ਅੰਦਰ ਵਿਕਾਰਾਂ ਦੇ ਯੋਜਨਾਵਾਂ ਬਣਾਉਂਦੇ ਰਹਿੰਦੇ ਆ, ਉਹ ਮਿਟ ਗਏ ਨੇ, ਭਾਵ ਅੰਦਰ ਸ਼ਾਂਤੀ ਹੈ, ਮਨ ਚੜ੍ਹਦੀ ਕਲਾ ਵਿਚ ਟਿਕਿਆ ਹੋਇਆ ਹੈ ਜੀ।
ਰੱਬ ਆਪਣਾ ਹੋਇਆ ਕਿਰਪਾਲ,
ਆਪਣਾ ਪ੍ਰਭੂ ਇਹ ਕਿਰਪਾਲ ਹੋਇਆ, ਇਹ ਦਾਤ ਤਾਂ ਮਿਲੀ ਹੈ ਜੀ।
ਸੰਤ ਪ੍ਰਸਾਦ ਭਲੀ ਬਣੀ,
ਗੁਰਾਂ ਦੀ ਕਿਰਪਾ ਦੇ ਨਾਲ ਇਹ ਚੰਗੀ ਰੀਤ ਬਣ ਗਈ ਏ ਜੀਵਨ ਦੇ ਵਿਚ, ਵਾਹਿਗੁਰੂ ਦੀ ਕਿਰਪਾ ਦੇ ਨਾਲ ਗੁਰਮੁਖਾਂ ਦੀ ਸੰਗਤ ਦੁਆਰਾ।
ਜਾ ਕੇ ਗ੍ਰਹਿ ਸਭ ਕਿਛ ਹੈ ਪੂਰਨ,
ਮਹਾਰਾਜ ਕਹਿਣ ਲੱਗੇ ਜਿਸ ਪਰਮਾਤਮਾ ਦੇ ਘਰ ਦੇ ਵਿਚ ਸਭ ਕੁਝ ਭਰਿਆ ਹੋਇਆ, ਸਾਰੇ ਖਜ਼ਾਨੇ ਪੂਰੇ ਹਨ,
ਉਹ ਭੇਟਿਆ ਨਿਰਭੈ ਧਨੀ,
ਉਹ ਅਸੀਂ ਭੇਟਿਆ ਉਹ ਸਾਨੂੰ ਮਿਲਿਆ ਜਿਹਦੇ ਘਰ ਵਿਚ ਸਾਰਾ ਕੁਝ ਹੈ, ਤੇ ਜਿਹਨੂੰ ਕੋਈ ਡਰ ਨਹੀਂ ਤੇ ਜਿਹੜਾ ਮਾਲਕ ਹੈ ਪਰਮੇਸ਼ਰ ਵਾਹਿਗੁਰੂ ਜੀ
ਰਹਾਓ
ਵਿਸ਼ਰਾਮ ਦੇ ਕੇ ਕਹਿੰਦੇ ਹਨ
ਨਾਮ ਦਿਰੜਾਇਆ ਸਾਧ ਕਿਰਪਾਲ
ਗੁਰਮੁਖਾਂ ਦੀ ਸੰਗਤ ਤੇ ਪੂਰੇ ਗੁਰੂ ਦੀ ਕਿਰਪਾ ਦੇ ਨਾਲ ਨਾਮ ਦ੍ਰਿੜ ਹੋ ਗਿਆ ਮਨ ਵਿਚ ਪੱਕਾ ਹੋ ਗਿਆ ਹੈ
ਮਿਟ ਗਈ ਭੁੱਖ ਮਹਾ ਬਿਕਰਾਲ
ਮਨ ਦੀ ਬੜੀ ਡਰਾਉਣੀ ਭੁੱਖ ਤ੍ਰਿਸ਼ਨਾ ਦੀ ਜਿਹੜੀ ਇਸ ਤਰ੍ਹਾਂ ਕਈ ਕੁਝ ਮਿਲਦਾ ਸੀ ਤੇ ਫਿਰ ਅੱਗੇ ਹੋਰ ਮੰਗਣ ਲੱਗ ਪੈਂਦੀ ਸੀ ਉਹ ਮਿਟ ਗਈ ਹੈ ਅੰਦਰ ਤ੍ਰਿਪਤ ਹੋ ਗਿਆ ਗੁਰਾਂ ਦੀ ਕਿਰਪਾ ਦੁਆਰਾ
ਠਾਕੁਰ ਆਪਣੇ ਕੀਨੀ ਦਾਤ
ਸਾਡੇ ਠਾਕੁਰ ਨੇ ਪਰਮੇਸ਼ਰ ਨੇ ਦਾਤ ਦਿੱਤੀ ਅੰਦਰ ਦੀ ਅਵਸਥਾ ਬਣ ਗਈ ਹੈ ਕਿ ਹੁਣ ਅੰਦਰ ਤ੍ਰਿਪਤ ਰਹਿੰਦਾ ਟਿਕਿਆ ਰਹਿੰਦਾ ਹੈ
ਜਲਨ ਬੁਝੀ ਮਨ ਹੋਈ ਸਾਤ
ਮਨ ਵਿਚ ਜਿਹੜੇ ਤ੍ਰਿਸ਼ਨਾ ਦੇ ਭਾਂਬੜ ਵਲਦੇ ਸਨ ਆਹ ਵੀ ਮਿਲ ਜਾਏ ਆਹ ਵੀ ਮਿਲ ਜਾਏ ਉਹ ਬੁਝ ਗਿਆ ਮਨ ਨੂੰ ਸ਼ਾਂਤੀ ਆ ਗਈ ਮਨ ਨੂੰ ਟਿਕਾ ਪੈਦਾ ਹੋਇਆ ਹੈ
ਮਿਟ ਗਈ ਭਾਲ ਮਨ ਸਹਜ ਸਮਾਨਾ
ਮਿਟ ਗਈ ਭਾਲ ਭਾਲ ਮੈਨੇ ਖੋਜ ਨਹੀਂ ਮਨ ਕੁਝ ਨਾ ਕੁਝ ਲੱਭਦੇ ਰਹਿੰਦਾ ਭਾਵ ਕੁਝ ਮਿਲ ਵੀ ਗਿਆ ਫਿਰ ਹੋਰ ਲੱਭਦਾ ਕੁਝ ਮਿਲ ਗਿਆ ਫਿਰ ਹੋਰ ਲੱਭਦਾ ਉਹ ਖਤਮ ਹੋ ਗਿਆ ਕਿਵੇਂ ਹੋਇਆ ਜਦੋਂ ਨਾਮ ਦਾ ਖਜ਼ਾਨਾ ਮਿਲ ਗਿਆ ਫਿਰ ਕਹਿੰਦੇ ਨੇ ਸਹਿਜ ਵਿਚ ਸਮਾਇਆ ਮਨ ਟਿਕਾ ਵਿਚ ਆ ਗਿਆ ਹੈ
ਨਾਨਕ ਪਾਇਆ ਨਾਮ ਖਜ਼ਾਨਾ
ਇਹ ਦਾਤ ਕਦੋਂ ਮਿਲੀ ਏ ਕਹਿੰਦੇ ਜਦੋਂ ਨਾਮ ਦਾ ਖਜ਼ਾਨਾ ਨਾਮ ਦੀ ਦਾਤ ਅੰਦਰ ਪ੍ਰਗਟ ਹੋ ਗਈ
ਆਸਾ ਮਹੱਲਾ ਪੰਜਵਾ
ਪੰਜਵੇਂ ਗੁਰਦੇਵ ਜੀ ਫਰਮਾਉਂਦੇ ਹਨ
ਠਾਕੁਰ ਸਿਉ ਜਾ ਕੀ ਬਣ ਆਈ
ਜਿਨ੍ਹਾਂ ਗੁਰਮੁਖਾਂ ਦੀ ਬਣ ਪ੍ਰੇਮ ਠਾਕੁਰ ਨਾਲ ਪੈ ਗਿਆ ਪਰਮੇਸ਼ਰ ਨਾਲ ਜਿਨ੍ਹਾਂ ਦੀ ਮਿੱਤਰਤਾ ਬਣੀ ਹੈ
ਭੋਜਨ ਪੂਰਨ ਰਹੇ ਅਘਾਈ
ਉਹਨਾਂ ਨੂੰ ਨਾਮ ਦਾ ਭੋਜਨ ਮਿਲਿਆ ਹੈ ਤੇ ਉਹਦੇ ਵਿਚ ਉਹਨਾਂ ਦਾ ਮਨ ਤ੍ਰਿਪਤ ਹੋ ਗਿਆ ਤੇ ਅਗਾਈ ਰੱਜੇ ਹੋਏ ਨੇ ਭਾਵ ਅੰਦਰ ਵੱਡੀ ਤ੍ਰਿਪਤੀ ਪੈਦਾ ਹੋਈ ਹੈ
ਕਛੂ ਨਾ ਥੋੜਾ ਹਰ ਭਗਤ ਨਕਾ
ਰੱਬ ਦੇ ਪਿਆਰਿਆਂ ਨੂੰ ਕਦੀ ਕੋਈ ਥੋੜ ਨਹੀਂ ਆਉਂਦੀ ਕਦੀ ਕਮੀ ਨਹੀਂ ਆਉਂਦੀ ਭਗਤ ਜਨਾਂ ਨੂੰ ਜੀ
ਹਾਥ ਖਰਚਤ ਬਿਲਛਤ ਦੇਵਨ ਕਾ
ਉਹ ਆਪਣੇ ਦਾਸ ਨਾਮ ਦੇ ਧਨ ਨੂੰ ਭਾਵੇਂ ਆਪ ਖਾਂਦੇ ਨੇ ਖਰਚ ਲੈਂਦੇ ਨੇ ਬਿਲਛਦੇ ਨੇ ਮੌਜਾਂ ਕਰਦੇ ਨੇ ਆਨੰਦ ਲੈਂਦੇ ਹਨ ਤੇ ਦੂਸਰਿਆਂ ਨੂੰ ਵੀ ਵੰਡਦੇ ਹਨ
ਰਹਾਓ
ਵਿਸ਼ਰਾਮ ਵਿਚ ਫਰਮਾਉਂਦੇ ਹਨ ਜੀ
ਜਾਂ ਕਾ ਧਨੀ ਅਗਮ ਗੁਸਾਈ
ਜਿਹਦਾ ਮਾਲਕ ਐਸਾ ਪਰਮੇਸ਼ਰ ਸਮਰੱਥ ਵੱਡਾ ਗੁਸਾਈ ਹੈ ਧਰਤੀ ਦਾ ਮਾਲਕ ਹੈ
ਮਾਨੁੱਖ ਕੀ ਕਹੋ ਕੇਤ ਚਲਾਈ
ਉਹਦੇ ਉੱਤੇ ਕਿਸੇ ਬੰਦੇ ਦਾ ਕੀ ਜ਼ੋਰ ਚੱਲ ਸਕਦਾ ਉਹਦੇ ਉੱਤੇ ਕੋਈ ਅਸਰ ਨਹੀਂ ਪੈਂਦਾ ਕਿਸੇ ਮਨੁੱਖ ਦਾ
ਜਾ ਕੀ ਸੇਵਾ ਦਸ ਅਸ਼ਟ ਸਿਧਾਈ
ਸੇਵਾ ਕਰਨ ਦੇ ਨਾਲ ਦਸ ਅਸ਼ਟ ਦਸ ਤੇ ਅਸ਼ਟ ਮੈਨੇ ਅਠਾਰਾਂ ਸਿੱਧੀਆਂ ਮਿਲ ਜਾਂਦੀਆਂ ਹਨ
ਪਲਕ ਦਿਸਤ ਤਾਂ ਕੀ ਲਾਗ ਹੋ ਪਾਈ
ਕਹਿਣ ਲੱਗੇ ਉਹਦੀ ਇੱਕ ਪਲਕ ਦਿਸਟ ਉਹਦੀ ਕਿਰਪਾ ਦੇ ਨਾਲ ਪੈਰੀ ਲੱਗਿਆ ਇੱਕ ਪਲਕ ਦੇ ਵਿਚ ਹੀ ਬੜਾ ਵੱਡਾ ਆਨੰਦ ਪ੍ਰਾਪਤ ਹੁੰਦਾ ਹੈ
ਜਾ ਕਾ ਦਇਆ ਕਰੋ ਮੇਰੇ ਸਵਾਮੀ
ਪਰ ਇਹ ਦਾਤ ਉਹਨਾਂ ਨੂੰ ਮਿਲਦੀ ਹੈ ਮੇਰੇ ਸਵਾਮੀ ਜੀ ਜਿਨ੍ਹਾਂ ਤੇ ਆਪ ਜੀ ਦਇਆ ਕਰ ਦਿੰਦੇ ਹੋ
ਕਹੋ ਨਾਨਕ ਨਾਹੀ ਤਿੰਨ ਕਾਮੀ
ਮਹਾਰਾਜ ਕਹਿੰਦੇ ਫਿਰ ਉਹਨਾਂ ਨੂੰ ਸੰਸਾਰ ਦੇ ਕੰਮ ਤੇ ਕਾਮਨਾਵਾਂ ਤੇ ਵਾਸ਼ਨਾ ਨਹੀਂ ਸਤਾਉਂਦੀ ਜੀ
ਆਸਾ ਮਹੱਲਾ ਪੰਜਵਾ
ਪੰਜਵੇਂ ਪਾਤਸ਼ਾਹ ਜੀ ਫਰਮਾਉਂਦੇ ਹਨ
ਜੋ ਮੈਂ ਆਪਣਾ ਸਤਿਗੁਰ ਧਿਆਇਆ
ਕਹਿੰਦੇ ਨੇ ਜਦੋਂ ਤੋਂ ਮੈਂ ਆਪਣੇ ਗੁਰੂ ਨੂੰ ਯਾਦ ਕੀਤਾ ਭਾਵ ਗੁਰੂ ਦੇ ਹੁਕਮ ਦੇ ਵਿਚ ਤੁਰਿਆ ਪੂਰੇ ਸਤਿਗੁਰਾਂ ਦੀ ਬਖਸ਼ਿਸ਼ ਦੇ ਨਾਲ ਨਾਮ ਦਾ ਧਿਆਨ ਕੀਤਾ ਹੈ
ਤਬ ਮੇਰਾ ਮਨ ਮਹਾ ਸੁਖ ਪਾਇਆ
ਉਸ ਨਾਮ ਦੀ ਬਦੌਲਤ ਮੈਨੂੰ ਬੜਾ ਵੱਡਾ ਸੁਖ ਮਿਲਿਆ ਅੰਦਰ ਹੀ ਇੱਕ ਆਨੰਦ ਦੀ ਪ੍ਰਾਪਤੀ ਹੋਈ ਹੈ
ਮਿਟ ਗਈ ਗਣਤ ਬਿਨਾਸਿਓ ਸੰਸਾਰ
ਮਨ ਜਿਹੜਾ ਗਿਣਤੀਆਂ ਵਿਚ ਹੀ ਪਿਆ ਰਹਿੰਦਾ ਸੀ ਵੀ ਕੱਲ ਕੀ ਕਰਾਂਗੇ ਪਰਸੋਂ ਕੀ ਕਰਾਂਗੇ ਅਗਲੇ ਸਾਲ ਕੀ ਹੋਵੇਗਾ ਇਹ ਮਿਟ ਗਿਆ ਗਿਣਤੀਆਂ ਖਤਮ ਹੋ ਗਈਆਂ ਅੰਦਰ ਸੰਸਾ ਰਹਿੰਦਾ ਸੀ ਦੁੱਖ ਰਹਿੰਦਾ ਸੀ ਇੱਕ ਚਿਤਵਣੀ ਜੀ ਲੱਗੀ ਰਹਿੰਦੀ ਸੀ ਗੁਰੂ ਦੀ ਕਿਰਪਾ ਨਾਲ ਬਿਨਸ ਗਿਆ ਹੈ।
ਨਾਮ ਰਤੇ ਜਨ ਪਏ ਭਗਵੰਤਾ,
ਐਸੇ ਤੇਰੇ ਜਨ ਨਾਮ ਦੇ ਰੰਗ ਦੇ ਵਿਚ ਰੰਗੇ ਗਏ ਨੇ ਤੇ ਭਾਗਾਂ ਵਾਲੇ ਬਣ ਗਏ ਨੇ, ਉਹਨਾਂ ਦੇ ਖਜ਼ਾਨੇ ਭਰੇ ਗਏ ਹਨ ਜੀ।
ਰਹਾਓ
ਵਿਸ਼ਰਾਮ ਦੇ ਕੇ ਫੁਰਮਾਉਂਦੇ ਹਨ।
ਜੋ ਮੈਂ ਆਪਣਾ ਸਾਹਿਬ ਚੀਤ,
ਜਦੋਂ ਮੇਰੇ ਮਨ ਦੇ ਚਿੱਤ ਦੇ ਵਿਚ ਆਪਣਾ ਸਾਹਿਬ ਪਰਮੇਸ਼ਰ ਟਿਕ ਜਾਂਦਾ ਹੈ,
ਤਾਂ ਭਾਉ ਮਿਟਿਓ ਮੇਰੇ ਮੀਤ,
ਉਹਦੇ ਮਨ ਦੇ ਵਿਚ ਵਸਣ ਕਰਕੇ ਅੰਦਰੋਂ ਸਾਰਾ ਡਰ ਚਲਾ ਗਿਆ। ਹੇ ਮੇਰੇ ਮਿੱਤਰ, ਹਰ ਪ੍ਰਕਾਰ ਦਾ ਤਰਾਸ ਡਰ ਸੀ ਜਿਹੜਾ, ਉਹ ਚਲਾ ਗਿਆ ਹੈ।
ਜੋ ਮੈਂ ਓਟ ਗਹੀ ਪ੍ਰਭ ਤੇਰੀ,
ਜਦੋਂ ਦੀ ਮੈਂ ਤੇਰੀ ਓਟ ਲਈ ਹੈ ਮੇਰੇ ਪ੍ਰਭੂ,
ਤਾਂ ਪੂਰਨ ਹੋਈ ਮਨਸਾ ਮੇਰੀ,
ਤਾਂ ਉਸ ਤੋਂ ਬਾਅਦ ਮੇਰੀ ਸਾਰੀ ਮਨਸਾ ਪੂਰੀ ਹੋ ਗਈ ਹੈ, ਭਾਵ ਮਨ ਦੇ ਸਾਰੇ ਸੁਖ ਪ੍ਰਾਪਤ ਹੋ ਗਏ ਹਨ।
ਦੇਖ ਚਲਿਤ ਮਨ ਪਏ ਦਿਲਾਸਾ,
ਉਹਦੀ ਅੱਖ ਖੁੱਲ ਗਈ ਹੈ ਤੇ ਉਹਨੂੰ ਪਰਮਾਤਮਾ ਦੇ ਚਲਿੱਤਰ ਨਜ਼ਰ ਆਉਂਦੇ ਨੇ, ਉਹਦੀ ਕਿਰਪਾ ਦੇ ਵਿਚ ਕਈ ਕੁਝ ਉਹਨੂੰ ਦਿਸਦਾ। ਚਲਿਤ ਮੈਨੇ ਚਲਿੱਤਰ, ਚਲਿੱਤਰ ਹੁੰਦੇ ਉਹਦੇ ਚੋਵਾਂ ਪਾਸੇ, ਉਹਨੂੰ ਪਤਾ ਲੱਗਦਾ ਵੀ ਪਰਮਾਤਮਾ ਕੁਝ ਕਰ ਰਿਹਾ। ਉਹਨੂੰ ਵੇਖ ਕੇ ਦਿਲਾਸਾ ਮਿਲਿਆ ਹੈ, ਧੀਰਜ ਮਿਲੀ ਹੈ ਜੀ।
ਨਾਨਕ ਦਾਸ ਤੇਰਾ ਪਰਵਾਸਾ,
ਦਾਸ ਨੂੰ ਤੇਰਾ ਹੀ ਪਰਵਾਸਾ ਹੈ, ਤੇਰੀ ਟੇਕ ਹੈ ਗੁਰੂ ਸਾਹਿਬ ਫਰਮਾਉਂਦੇ ਹਨ।
ਆਸਾ ਮਹੱਲਾ ਪੰਜਵਾ,
ਆਸਾ ਰਾਗ ਵਿਚ ਪੰਜਵੇਂ ਪਾਤਸ਼ਾਹ ਜੀ ਫਰਮਾ ਰਹੇ ਹਨ।
ਅਨ ਦਿਨ ਮੂਸਾ ਲਾਜ ਟੁਕਾਈ,
ਅਨ ਦਿਨ ਮੈਨੇ ਦਿਨ ਰਾਤ, ਮੂਸਾ ਮੈਨੇ ਚੂਹਾ, ਲਾਜ ਮੈਨੇ ਰੱਸੀ, ਟੁਕਾਈ ਮੈਨੇ ਟੁੱਕਦਾ ਪਿਆ। ਜਿਵੇਂ ਖੂਹ ਦੇ ਵਿਚ ਰੱਸੀ ਲਮਕਦੀ ਹੋਵੇ ਤੇ ਚੂਹਾ ਉਸ ਰੱਸੀ ਤੇ ਚੜਿਆ ਹੋਵੇ ਤੇ ਜਿਹਦੇ ਉੱਤੇ ਚੜਿਆ ਉਸ ਰੱਸੀ ਨੂੰ ਲੱਗਾ ਹੋਇਆ ਗੁੜ ਤੇ ਉਹ ਗੁੜ ਦੇ ਖਾਂਦਾ ਗੋੜੇ ਪਰ ਵੱਡੀ ਰੱਸੀ ਜਾ ਰਹੀ। ਇਹਦਾ ਮਤਲਬ ਇਹ ਹੈ, ਮਹਾਰਾਜ ਕਹਿੰਦੇ ਵੀ ਜਿਹੜੀ ਉਮਰ ਦੀ ਰੱਸੀ ਹੈ ਨਾ, ਸਰੀਰ ਦੇ ਖੂਹ ਵਿਚ ਲਮਕੀ ਹੋਈ, ਇਹ ਜਿਹੜਾ ਮਨ ਹੈ ਇਹਦੇ ਵਿਚ ਵਿਕਾਰਾਂ ਦਾ ਮਿੱਠਾ ਲੱਗਾ ਹੋਇਆ, ਇਸ ਰੱਸੀ ਨੂੰ ਉਹਨੂੰ ਖਾਂਦਾ ਤੇ ਬੜਾ ਮਿੱਠਾ ਲੱਗਦਾ ਵਿਕਾਰਾਂ ਦਾ ਮਿੱਠਾ ਜਿਹੜਾ। ਉਹਨੂੰ ਇਹ ਨਹੀਂ ਪਤਾ ਲੱਗਦਾ ਵੀ ਇਹ ਵਿਕਾਰਾਂ ਦਾ ਮਿੱਠਾ ਖਾਣ ਦੇ ਨਾਲ ਤੇਰੇ ਸਵਾਸ ਦੀ ਰੱਸੀ ਵੀ ਟੁੱਟੀ ਜਾ ਰਹੀ ਤੇ ਜਿੱਦਣ ਤੇਰੀ ਸਾਰੀ ਰੱਸੀ ਟੁੱਟ ਗਈ ਤੂੰ ਡਿੱਗ ਪੈਣਾ। ਇਸ ਤਰ੍ਹਾਂ ਦੀ ਹਾਲਾਤ ਅਗਿਆਨ ਵਿਚ ਮਨੁੱਖ ਦੀ ਹੈ।
ਗਿਰਤ ਕੂਪ ਮਹਿ ਖਾਏ ਮਿਠਾਈ,
ਇਸ ਤਰ੍ਹਾਂ ਡਿੱਗਣ ਵਾਲੇ ਖੂਹ ਦੇ ਵਿਚ ਮੁੱਕਦੀ ਹੋਈ ਉਮਰ ਵਾਲੇ ਸਰੀਰ ਦੇ ਵਿਚ ਵਿਕਾਰਾਂ ਦੀ ਮਿੱਠੀ ਮਠਿਆਈ ਖਾ ਰਿਹਾ ਹੈ।
ਸੋਚਤ ਸਾਚਤ ਰਹਿਣ ਬਿਹਾਨੀ,
ਜੇ ਕਦੀ ਕਦੇ ਕਥਾ ਸੁਣ ਵੀ ਲੈਂਦਾ, ਕਦੀ ਗੁਰਦੁਆਰੇ ਆ ਵੀ ਗਿਆ ਮਹੀਨੇ ਵਿਚ, ਸੋਚਦਾ ਸੋਚਤ ਵੀ ਕਰਾਂਗੇ, ਕੱਲ ਨੂੰ ਕਰਾਂਗੇ, ਫਿਰ ਸੋਚਤ ਸਾਚਤ, ਇਸ ਤਰ੍ਹਾਂ ਹੀ ਸੋਚਦਿਆਂ ਸੋਚਦੀ ਰਹਿਣ ਬਿਹਾਨੀ, ਜ਼ਿੰਦਗੀ ਗੁਜ਼ਰ ਜਾਂਦੀ ਏ ਪਰ ਕਰਦਾ ਕਦੀ ਨਹੀਂ।
ਅਨੇਕ ਰੰਗ ਮਾਇਆ ਕੇ ਚਿਤਵਤ,
ਮਨ ਦੇ ਵਿਚ ਮਾਇਆ ਦੇ ਕਈ ਮਹਿਲ ਬਣਾਉਂਦਾ ਹੈ, ਚਿਤਵਦਾ ਰਹਿੰਦਾ ਹੈ।
ਪ੍ਰਭੂ ਨਾ ਸਿਮਰੈ ਸਾਰਿੰਗ ਪਾਣੀ,
ਇਹ ਭਟਕਿਆ ਹੋਇਆ ਮਨੁੱਖ ਕਦੀ ਸਾਰਿੰਗ ਪਾਣੀ ਪਰਮੇਸ਼ਰ ਨੂੰ ਸਿਮਰ ਨਹੀਂ ਕਰਦਾ, ਉਹਦਾ ਚੇਤੇ ਨਹੀਂ ਕਰਦਾ।
ਰਹਾਓ
ਵਿਸ਼ਰਾਮ ਦੇ ਕੇ ਸਮਝਾਉਂਦੇ ਹਨ।
ਬ੍ਰਹਮ ਕੀ ਛਾਇਆ ਨਿਹਚਲ ਗ੍ਰਹਿ ਬਾਂਧਿਆ,
ਬ੍ਰਹਮ ਕੀ ਛਾਇਆ, ਦ੍ਰਹਮ ਕੀ ਛਾਇਆ, ਦ੍ਰਹਮ ਮੈਨੇ ਰੁੱਖ, ਜਿਵੇਂ ਰੁੱਖ ਦੀ ਛਾਇਆ ਦੇ ਨਾਲ ਕਿਸੇ ਨੇ ਮੂੰਹ ਪਾਲਿਆ ਉਹਨੇ ਤੇ ਚਲਾ ਜਾਣਾ, ਇਸ ਤਰ੍ਹਾਂ ਨਿਹਚਲ ਗ੍ਰਹਿ ਬਾਂਧਿਆ, ਇਹਨੇ ਆਪਣਾ ਜੀਵਨ ਰੁੱਖ ਦੀ ਛਾਂ ਨੂੰ ਸੱਚ ਕਰਕੇ ਮੰਨ ਲਿਆ ਕਿ ਜਿੱਥੇ ਖੜੀ ਉੱਥੇ ਖੜੀ ਰਹਿਣੀ, ਪਰ ਉਹ ਤਾਂ ਜਾ ਰਹੀ ਏ ਦਿਨੋ ਦਿਨ ਘਟਦੀ ਜਾ ਰਹੀ ਹੈ।
ਕਾਲ ਕੈ ਫਾਂਸ ਸਖਤ ਸਰ ਸੰਧਿਆ,
ਇਸ ਤਰ੍ਹਾਂ ਕਾਲ ਨੇ ਦੇ ਗਲ ਦੇ ਵਿਚ ਫਾਈ ਪਾਈ ਹੋਈ ਏ, ਸਮਾਂ ਇਹਨੂੰ ਖਤਮ ਕਰੀ ਜਾ ਰਿਹਾ ਤੇ ਸਖਤ ਮੈਨੇ ਮਾਇਆ, ਮਾਇਆ ਨੇ ਉੱਤੇ ਤੀਰ ਕੱਸਿਆ ਹੋਇਆ, ਮਾਇਆ ਤੀਰ ਮਾਰੀ ਜਾ ਰਹੀ, ਉਹਨੂੰ ਕਮਜ਼ੋਰ ਕਰੀ ਜਾ ਰਹੀ ਹੈ।
ਬਾਲੂ ਕਿਨਾਰਾ ਤਰੰਗ ਮੁਖ ਆਇਆ,
ਇਹਦਾ ਸਰੀਰ ਰੇਤ ਦਾ ਜਿਵੇਂ ਇਹ ਕਿਨਾਰਾ ਹੁੰਦਾ ਹੈ, ਬਾਲੂ ਕਿਨਾਰਾ ਤਰੰਗ ਮੁਖ ਆਇਆ ਤੇ ਚੋਵਾਂ ਪਾਸਿਓਂ ਛੱਲਾਂ ਪੈਂਦੀਆਂ ਨੇ ਸਮੇਂ ਦੀਆਂ, ਛੱਲਾਂ ਉਹਨੂੰ ਖੋਰੀ ਜਾ ਰਹੀਆਂ ਨੇ, ਉਹਦੇ ਮੂੰਹ ਵਿਚ ਆਇਆ ਹੋਇਆ ਬਾਲੂ ਦਾ ਕਿਨਾਰਾ, ਭਾਵ ਇਹ ਜੀਵਨ ਜਿਹੜਾ ਹੈ ਇਹ ਘਟਦਾ ਜਾ ਰਿਹਾ ਹੈ।
ਸੋ ਥਾਨ ਮੂੜ ਨਿਹਚਲ ਕਰ ਪਾਇਆ।
ਇਸ ਅਗਿਆਨੀ ਮੂਰਖ ਨੇ ਇਸ ਸਾਰੇ ਕੁਝ ਨੂੰ ਨਿਹਚਲ ਕਰਕੇ ਮੰਨਿਆ ਹੋਇਆ ਵੀ ਇਹ ਸਦਾ ਹੀ ਇਸੇ ਤਰ੍ਹਾਂ ਰਹਿਣਾ, ਇਹਦੇ ਨਾਲ ਐਸਾ ਚੰਬੜਿਆ ਹੋਇਆ ਹੈ।
ਸਾਧ ਸੰਗ ਜਪਿਓ ਹਰ ਰਾਏ।
ਪਰ ਕੁਝ ਗੁਰਮੁਖਾਂ ਨੇ ਸਾਰੀ ਗੱਲ ਸੋਚ ਕੇ ਗੁਰੂ ਦੀ ਗੱਲ ਮੰਨ ਲਈਏ ਤੇ ਉਨ੍ਹਾਂ ਨੇ ਇਹ ਗੁਰੂ ਦੀ ਸੰਗਤ ਵਿਚ ਸਾਧ ਸੰਗਤ ਵਿਚ ਜਪਿਆ ਹੈ ਪਰਮੇਸ਼ਰ ਦਾ ਨਾਮ।
ਨਾਨਕ ਜੀਵੈ ਹਰ ਗੁਣ ਗਾਏ।
ਗੁਰੂ ਸਾਹਿਬ ਕਹਿੰਦੇ ਹਨ ਉਹ ਜਿਉਂਦੇ ਹਨ ਗੁਣ ਗਾ ਕੇ ਪਰਮੇਸ਼ਰ ਦੇ।
ਆਸਾ ਮਹੱਲਾ ਪੰਜਵਾ ਤੁਕੇ ਨੌ।
ਮਹਾਰਾਜ ਇੱਥੇ ਆਸਾ ਰਾਗ ਵਿਚ ਪੰਜਵੇਂ ਪਾਤਸ਼ਾਹ ਪਰਮਾਉਂਦੇ ਹਨ ਨੌ ਸ਼ਬਦ ਜਿਹੜੇ ਦੋ ਤੁਕਿਆਂ ਵਾਲੇ ਹਨ।
ਉਨ ਕੈ ਸੰਗ ਤੂੰ ਕਰਤੀ ਕੇਲ।
ਉਨ ਕੈ ਸੰਗ ਇਹ ਸ਼ਬਦ ਵਾਰ ਵਾਰ ਆਉਣਾ। ਉਨ ਕੈ ਸੰਗ ਤੂੰ ਤੂੰ ਕੌਣ ਹੈ? ਤੂੰ ਦਾ ਮਤਲਬ ਦੇਈ ਸਰੀਰ। ਉਨ ਕਹਿ ਸੰਗ ਕੌਣ? ਸਰੀਰ ਦੇ ਵਿਚ ਪਈ ਹੋਈ ਜੋਤ ਜਿੰਦ। ਕਹਿਣ ਲੱਗੇ ਐ ਦੇਹੀ ਐ ਸਰੀਰ ਤੂੰ ਐਵੇਂ ਨਾ ਆਕੜ ਆਕੜ ਕੇ ਤੁਰ ਸ਼ੀਸ਼ੇ ਵਿਚ ਵੇਖ ਕੇ, ਤੈਨੂੰ ਪਤਾ ਨੀ ਤੈਨੂੰ ਕੌਣ ਚੁੱਕੀ ਫਿਰਦਾ। ਉਨ ਕਹਿ ਸੰਗ ਤੂੰ ਕਰਤੀ ਕੇਲ, ਉਹਦੇ ਨਾਲ ਰਹਿਣ ਕਰਕੇ ਤੂੰ ਖੇਡਾਂ ਖੇਡ ਰਹੀ ਏ, ਇਹ ਗੱਲ ਚੰਗੀ ਤਰ੍ਹਾਂ ਸਮਝ ਲੈ।
ਉਨ ਕੈ ਸੰਗ ਹਮ ਤੁਮ ਸੰਗ ਮੇਲ।
ਉਨ ਕੈ ਸੰਗ ਉਹਦੇ ਨਾਲ ਹੀ ਰਹਿਣ ਕਰਕੇ ਭਾਵ ਜੋਤ ਤੇਰੇ ਵਿਚ ਹੈ ਤੇ ਤਾਂ ਤੂੰ ਹਮ ਤੁਮ ਆਪਣੇ ਰਿਸ਼ਤੇਦਾਰਾਂ ਨਾਲ ਮੇਲ ਮਿਲਾਪ ਪਰਿਵਾਰ ਨਾਲ ਕਰ ਸਕਦਾ ਹੈ।
ਉਨ ਕੈ ਸੰਗ ਤੁਮ ਸਭ ਕੋ ਲੋਰੈ।
ਜਿੰਨਾ ਚਿਰ ਉਹ ਤੇਰੇ ਨਾਲ ਹੈ ਨਾ ਜੋਤ ਪਰਮੇਸ਼ਰ ਦੀ, ਉਨਾ ਚਿਰ ਹਰ ਇਕ ਤੈਨੂੰ ਚਾਹੁੰਦਾ ਵੀ ਆ ਜਾ ਮੇਰੇ ਕੋਲ ਬਹਿ ਜਾ ਆਪਾਂ ਗੱਲ ਕਰਨੇ ਆ। ਜਿੱਦਣ ਉਹ ਨਿਕਲ ਗਈ ਤੇ ਉਦਣ ਕਿਤੇ ਸੁਪਨੇ ਵਿਚ ਵੀ ਦਿਸ ਪਿਆ ਨਾ ਤੇ ਦੂਜੇ ਦਿਨ ਪੰਡਿਤ ਕੋਲੋਂ ਜਾ ਕੇ ਕਹੇਗਾ ਪੜ ਕੋਈ ਮੰਤਰ ਰਾਤ ਨੂੰ ਦਿਸਿਆ ਸੀ। ਕਿਉਂ? ਸਰੀਰ ਤਾਂ ਉਹੀ ਏ, ਸਰੀਰ ਉਹ ਏ ਪਰ ਹੁਣ ਵਿਚੋਂ ਨਿਕਲ ਗਿਆ ਜਿਹਦੇ ਕਰਕੇ ਸਨੇਹ ਸੀ। ਮਹਾਰਾਜ ਕਹਿੰਦੇ ਹਰ ਇਕ ਤੈਨੂੰ ਚਾਹੁੰਦਾ ਹੈ।
ਉਸ ਬਿਨਾ ਕੋ ਮੁਖ ਨਹੀਂ ਜੋੜੈ।
ਉਸ ਜੋਤ ਤੋਂ ਬਿਨਾ ਤੇਰਾ ਕਿਸੇ ਨੇੜੇ ਨਹੀਂ ਆਉਣਾ, ਮੁਖ ਨਹੀਂ ਜੋੜਨਾ ਕਿਸੇ ਤੇਰੇ। ਸਭ ਤੋਂ ਨਜ਼ਦੀਕੀ ਭਾਵੇਂ ਪਤਨੀ ਏ ਭਾਵੇਂ ਪਤੀ ਏ ਤੇ ਭਾਵੇਂ ਬੱਚੇ ਨੇ, ਜਿਹੜੇ ਕਹਿੰਦੇ ਸਾਡੇ ਕੋਲ ਰਿਹਾ ਕਰ, ਉਨ੍ਹਾਂ ਨੇ ਕਿਸੇ ਤੈਨੂੰ ਕੋਲ ਨਹੀਂ ਰੱਖਣਾ।
ਤੇ ਬੈਰਾਗੀ ਕਹਾਂ ਸਮਾਏ।
ਉਹ ਜਿਹੜੇ ਬੈਰਾਗੀ ਨੇ ਭਾਵ ਜੋਤ ਹੈ ਉਹ ਕਹਾਂ ਸਮਾਏ, ਉਹ ਕਿੱਥੇ ਰਹਿੰਦੀ ਹੈ?
ਤਿਸ ਬਿਨ ਤੁਹੀ ਦੁਹੇਰੀ ਰੀ।
ਇਹ ਦੇਹੀ ਅਗਿਆਨੀ ਤੂੰ ਸੁਣ ਲੈ, ਉਹਦੇ ਤੋਂ ਬਿਨਾਂ ਤੂੰ ਦੁਹੇਲੀ ਹੈ, ਭਾਵ ਤੂੰ ਕਿਸੇ ਕੰਮ ਦੀ ਨਹੀਂ।
ਰਹਾਉ
ਵਿਸ਼ਰਾਮ ਦੇ ਕੇ ਫਰਮਾਉਂਦੇ ਹਨ ਜੀ।
ਉਨ ਕੈ ਸੰਗ ਤੂੰ ਗ੍ਰਹਿ ਮਹਿ ਮਾਹਰ।
ਉਸ ਜੋਤ ਦੇ ਵਿਚ ਹੋਣ ਕਰਕੇ ਤੂੰ ਘਰ ਦੇ ਵਿਚ ਦੁਨੀਆਂ ਵਿਚ ਮਾਹਰ ਗਿਣੀ ਜਾਨੀ, ਭਾਵ ਇਹਦੇ ਵਿਚ ਬੜੀ ਅਕਲ ਹੈ ਜੀ।
ਉਨ ਕੈ ਸੰਗ ਤੂੰ ਹੋਈ ਹੈ ਜਾਹਰ।
ਉਹਦੀ ਸੰਗਤ ਕਰਕੇ ਉਸ ਜੋਤ ਦੀ ਸੰਗਤ ਕਰਕੇ ਤੂੰ ਦੁਨੀਆਂ ਵਿਚ ਜਾਹਰ ਪ੍ਰਗਟ ਹੈ, ਲੋਕ ਤੈਨੂੰ ਮਿਲਦੇ ਗਿਲਦੇ ਹਨ।
ਉਨ ਕੈ ਸੰਗ ਤੂੰ ਰੱਖੀ ਪਪੋਲ।
ਉਹਦੇ ਨਾਲ ਰਹਿਣ ਕਰਕੇ ਤੈਨੂੰ ਪਪੋਲ ਕੇ ਭਾਵ ਸਵੇਰੇ ਉੱਠਦਿਆਂ ਸਾਰ ਚੰਗਾ ਇਸ਼ਨਾਨ ਕਰਕੇ ਤੇਲ ਤੂੰ ਲਾ ਕੇ ਵਧੀਆ ਦਸਤਾਰ ਬੰਨ ਕੇ ਪਪੋਲਿਆ ਜਾਂਦਾ। ਪਪੋਲ ਦਾ ਮਤਲਬ ਚੰਗੀ ਤਰ੍ਹਾਂ ਸਵਾਰ ਕੇ ਰੱਖਿਆ ਜਾਂਦਾ ਤੈਨੂੰ। ਕਿਉਂ? ਤੇਰੇ ਵਿਚ ਜੋਤ ਹੈ, ਉਹਦੇ ਕਰਕੇ ਤੇਰੀ ਸਜਾਵਟ ਹੈ।
ਉਸ ਬਿਨਾ ਤੂੰ ਛੁਟਕੀ ਰੋਲ।
ਉਹਦੇ ਤੋਂ ਬਿਨਾ ਤੂੰ ਛੁੱਟ ਜਾਣਾ, ਬਿਲਕੁਲ ਰੋਲ ਰੁਲ ਜਾਣਾ, ਧਰਤੀ ਵਿਚ ਧਰਤੀ ਹੋ ਜਾਣਾ ਹੈ।
ਉਨ ਕੈ ਸੰਗ ਤੇਰਾ ਮਾਨ ਮਹੱਤ।
ਉਨ ਜੋਤ ਦੇ ਨਾਲ ਰਹਿਣ ਕਰਕੇ ਤੇਰਾ ਮਾਨ ਸਤਿਕਾਰ ਹੈ ਜੀ।
ਉਨ ਕੈ ਸੰਗ ਤੁਮ ਸਾਕ ਜਗਤ।
ਉਸ ਅੰਦਰਲੀ ਜੋਤ ਕਰਕੇ ਕਿ ਤੇਰੇ ਸਾਖ ਸੰਬੰਧੀ ਤੇਰੇ ਨੇੜੇ ਆਉਂਦੇ ਨੇ ਤੇ ਦੁਨੀਆਂ ਦੇ ਵਿਹਾਰ ਚੱਲਦੇ ਹਨ।
ਉਨ ਕੈ ਸੰਗ ਤੇਰੀ ਸਭ ਬਿਦ ਥਾਟੀ।
ਸਰੀਰ ਦੇ ਅੰਦਰ ਜੋਤ ਚੱਲਣ ਕਰਕੇ ਤੇਰੀ ਹਰ ਇਕ ਕਿਰਿਆ ਥਾਟੀ ਸਜਾਵਟ ਬਣੀ ਹੋਈ ਹੈ। ਤੇਰਾ ਸਰੀਰ ਅੱਖਾਂ ਨੱਕ ਆਦਿਕ ਸਜਾਇਆ ਹੋਇਆ ਚੰਗਾ ਲੱਗਦਾ ਹੈ।
ਉਸ ਬਿਨਾ ਤੂੰ ਹੋਈ ਹੈ ਮਾਟੀ।
ਉਸ ਜੋਤ ਦੇ ਨਿਕਲਣ ਤੋਂ ਬਿਨਾ ਤੇ ਤੂੰ ਮਿੱਟੀ ਬਣ ਜਾਣਾ ਬਿਲਕੁਲ।
ਉਹ ਬੈਰਾਗੀ ਮਰੇ ਨਾ ਜਾਏ।
ਪਰ ਹੁਣ ਤੂੰ ਉਹਨੂੰ ਸਮਝਦਾ ਕੁਝ ਨਹੀਂ, ਹੁਣ ਤੂੰ ਸਮਝਨੇ ਮੈਂ ਹੀ ਸਭ ਕੁਝ ਹਾਂ, ਸਰੀਰ ਹੀ ਸਭ ਕੁਝ ਹੈ। ਉਹ ਵੈਰਾਗੀ ਜਿਹੜਾ ਅੰਦਰ ਨਾ ਪਰਮੇਸ਼ਰ ਦੀ ਜੋਤ ਜਿਹੜੀ ਨਾ ਮਰਦਾ ਤੇ ਨਾ ਕਦੀ ਜਾਂਦਾ ਹੈ।
ਹੁਕਮੇ ਬਾਦਾ ਕਾਰਕ ਮਾਏ।
ਉਹ ਜਿਹੜਾ ਅੰਸ਼ ਹੈ ਤੇਰੇ ਸਰੀਰ ਵਿਚ ਪਰਮੇਸ਼ਰ ਦਾ, ਉਹ ਹੁਕਮ ਦਾ ਬੱਝਾ ਹੋਇਆ ਤੇਰੇ ਸਰੀਰ ਵਿਚ ਕਾਰ ਕਮਾਉਂਦਾ ਹੈ ਜੀ।
ਜੋੜ ਵਿਛੋੜੇ ਨਾਨਕ ਥਾਪ।
ਇਸ ਤਰ੍ਹਾਂ ਹੁਕਮ ਦੇ ਨਾਲ ਹੀ ਉਸ ਜੋਤ ਨੂੰ ਤੇ ਸਰੀਰ ਨੂੰ ਜੋੜ ਦਿੰਦਾ ਤੇ ਹੁਕਮ ਦੁਆਰਾ ਵਿਛੋੜ ਦਿੰਦਾ। ਇਹ ਸਾਰੀ ਖੇਡ ਪਰਮੇਸ਼ਰ ਦੀ ਆਪਣੀ ਹੈ,
ਆਪਣੀ ਕੁਦਰਤ ਜਾਣੇ ਆਪ।
ਉਹ ਆਪਣੀ ਕਲਾ ਨੂੰ, ਕੁਦਰਤ ਨੂੰ, ਬਈ ਇਹ ਕਿਵੇਂ ਜੀਵਨ ਚਲਾ ਰਿਹਾ ਹੈ, ਇਹ ਸਭ ਕੁਝ ਆਪ ਹੀ ਜਾਣਦਾ ਪਰਮੇਸ਼ਰ ਵਾਹਿਗੁਰੂ।
ਆਸਾ ਮਹੱਲਾ ਪੰਜਵਾ।
ਆਸਾ ਰਾਗ ਵਿਚ ਪੰਚਮ ਪਾਤਸ਼ਾਹ ਜੀ ਫਰਮਾਉਂਦੇ ਹਨ,
ਨਾ ਉਹ ਮਰਤਾ ਨਾ ਹਮ ਡਰਿਆ।
ਮਹਾਰਾਜ ਹੁਣ ਇੱਥੇ ਉਹਦਾ ਹੀ ਜ਼ਿਕਰ ਕਰਦੇ ਨੇ। ਪਹਿਲਾਂ ਕਹਿੰਦੇ ਸੀ ਵੀ ਹੇ ਦੇਹੀ ਤੇਰੇ ਵਿਚ ਉਹ ਜਿਹੜਾ ਬੈਠਾ ਉਹਦੇ ਕਰਕੇ ਹੀ ਏ। ਹੁਣ ਕਹਿੰਦੇ ਨੇ ਜਿਨ੍ਹਾਂ ਨੇ ਇਸ ਦੇਹੀ ਵਿਚ ਰਹਿੰਦਿਆਂ ਹੋਇਆ ਉਸ ਇਕ ਪਰਮੇਸ਼ਰ ਨਾਲ ਪ੍ਰੀਤ ਪਾ ਲਈ, ਕਹਿੰਦੇ ਜਦੋਂ ਉਹਦੇ ਨਾਲ ਪ੍ਰੀਤ ਪਾਈ ਉਹ ਸਦਾ ਹੀ ਰਹਿੰਦਾ, ਕਦੀ ਮਰਦੇ ਨੇ ਨਾ। ਉਹਨੇ ਮਰਨਾ ਜਿਸ ਕਰਕੇ ਸਾਨੂੰ ਡਰ ਨਹੀਂ ਲੱਗਦਾ, ਨਾ ਉਹ ਮਰਦਾ, ਨਾ ਉਹ ਪਰਮੇਸ਼ਰ ਉਹਦਾ ਅੰਸ਼ ਮਰਦਾ ਹੈ, ਤੇ ਨਾ ਸਾਨੂੰ ਡਰ ਲੱਗਿਆ ਕਿਉਂਕਿ ਉਹਦੇ ਨਾਲ ਪ੍ਰੀਤ ਪਾ ਲਈ ਹੈ।
ਨਾ ਉਹ ਬਿਨਸੈ ਨਾ ਹਮ ਕੜਿਆ।
ਨਾ ਉਹ ਬਿਨਸਦਾ ਹੈ ਤੇ ਨਾ ਸਾਨੂੰ ਕੋਈ ਕਾੜਾ ਹੈ, ਚਿੰਤਾ ਹੈ ਜੀ।
ਨਾ ਉਹ ਨਿਰਧਨ ਨਾ ਹਮ ਭੁੱਖੇ।
ਨਾ ਉਹ ਕਦੀ ਕੰਗਾਲ ਹੁੰਦਾ ਹੈ ਤੇ ਨਾ ਸਾਨੂੰ ਕਦੀ ਦਲਿੱਦਰ ਭੁੱਖ ਵਿਆਪਦੀ ਹੈ।
ਨਾ ਉਸ ਦੁੱਖ ਨਾ ਹਮ ਕੋ ਦੁਖੇ।
ਨਾ ਪਰਮੇਸ਼ਰ ਵਾਹਿਗੁਰੂ ਨੂੰ ਕਦੀ ਦੁੱਖ ਆਉਂਦਾ ਤੇ ਉਹਦੇ ਨਾਲ ਸਾਡੀ ਯਾਰੀ ਹੈ, ਇਸ ਕਰਕੇ ਕਦੀ ਦੁੱਖ ਨਹੀਂ ਆਉਂਦਾ।
ਅਵਰ ਨਾ ਕੋ ਮਾਰਨ ਵਾਲਾ।
ਹੋਰ ਕੋਈ ਮਾਰਨ ਵਾਲਾ ਹੈ ਹੀ ਨਹੀਂ, ਨਾ ਮਰਦਾ ਨਾ ਉਹ ਖਤਮ ਹੁੰਦਾ ਹੈ।
ਜੀਓ ਹਮਾਰਾ ਜੀਓ ਦੇਣ ਹਾਰਾ।
ਸਦਾ ਹੀ ਜਿਉਂਦਾ ਸਾਡੀ ਜਿੰਦ ਨੂੰ ਦਾਨ ਦੇਣ ਵਾਲਾ ਪਰਮੇਸ਼ਰ, ਉਹ ਸਦਾ ਹੀ ਕਾਇਮ ਰਹਿੰਦਾ ਹੈ ਜੀ।
ਰਹਾਓ
ਵਿਸ਼ਰਾਮ ਦੇ ਕੇ ਕਹਿੰਦੇ ਹਨ,
ਨਾ ਉਸ ਬੰਧਨ ਨਾ ਹਮ ਬਾਧੇ।
ਨਾ ਉਹਨੂੰ ਕੋਈ ਰੁਕਾਵਟ ਆਉਂਦੀ ਏ ਤੇ ਨਾ ਹੀ ਸਾਨੂੰ ਕੋਈ ਸਮੱਸਿਆ ਆਉਂਦੀ ਹੈ।
ਨਾ ਉਸ ਧੰਦਾ ਨਾ ਹਮ ਧਾਧੇ।
ਨਾ ਉਹ ਧੰਦਿਆਂ ਵਿਚ ਫਸਿਆ, ਨਾ ਉਹ ਚਿੰਤਾ ਵਿਚ ਜਾਂਦਾ ਵੀ ਫਸ ਕੇ ਕੀ ਕਰਾਂਗੇ, ਸਾਰੀ ਉਮਰ ਧੰਦਿਆਂ ਵਿਚ ਲੰਘ ਗਈ, ਤੇ ਨਾ ਹੀ ਸਾਨੂੰ ਕੋਈ ਧੰਦਾ ਅਸੀਂ ਵੀ ਮੁਕਤ ਹਾਂ, ਫਰੀ ਹਾਂ ਜੀ।
ਨਾ ਉਸ ਮੈਲ ਨਾ ਹਮ ਕੋ ਮੈਲਾ।
ਨਾ ਉਹਨੂੰ ਮੈਲ ਲੱਗਦੀ ਵਿਕਾਰਾਂ ਦੀ, ਨਾ ਉਹਨੂੰ ਮੈਲ ਲੱਗਦੀ ਹੰਕਾਰ ਦੀ, ਜਿਹਦੇ ਕਰਕੇ ਸਾਨੂੰ ਵੀ ਮੈਲ ਕੋਈ ਨਹੀਂ ਲੱਗਦੀ।
ਉਸ ਆਨੰਦ ਤਾਂ ਹਮ ਸਦਕੇਲਾ।
ਜਦੋਂ ਉਹਨੂੰ ਸਦਾ ਆਨੰਦ ਹੈ ਤੇ ਫਿਰ ਅਸੀਂ ਵੀ ਖੇਡਾਂ ਵਿਚ ਰਹਿੰਦੇ ਹਾਂ, ਆਨੰਦ ਦੇ ਵਿਚ ਕੇਲ ਕਰਦੇ ਹਾਂ ਜੀ।
ਨਾ ਉਸ ਸੋਚ ਨਾ ਹਮ ਕੋ ਸੋਚਾ।
ਨਾ ਕਦੀ ਉਹਨੂੰ ਸੋਚ ਪੈਂਦੀ ਏ, ਚਿੰਤਾ ਪੈਂਦੀ ਏ, ਤੇ ਨਾ ਸਾਨੂੰ ਚਿੰਤਾ ਸਤਾਉਂਦੀ ਹੈ।
ਨਾ ਉਸ ਲੇਪ ਨਾ ਹਮ ਕੋ ਪੋਚਾ।
ਨਾ ਉਹਦੇ ਉੱਤੇ ਮਾਇਆ ਦਾ ਅਸਰ ਪੈਂਦਾ ਤੇ ਨਾ ਸਾਡੇ ਤੇ ਮਾਇਆ ਦਾ ਪੋਚਾ ਵੱਜਦਾ, ਭਾਵ ਸਾਡੇ ਤੇ ਵੀ ਅਸਰ ਮਾਇਆ ਦਾ ਨਹੀਂ, ਕਿਉਂਕਿ ਉਹਦੇ ਨਾਲ ਪ੍ਰੀਤ ਬਣ ਗਈ ਹੈ।
ਨਾ ਇਸ ਭੁੱਖ ਨਾ ਹਮ ਕੋ ਤ੍ਰਿਸ਼ਨਾ।
ਨਾ ਉਹਨੂੰ ਭੁੱਖ ਲੱਗਦੀ, ਭਾਵ ਉਹਦੇ ਅੰਦਰ ਤ੍ਰਿਸ਼ਨਾ ਦੀ ਕਦੀ ਭੁੱਖ ਨਹੀਂ ਲੱਗਦੀ, ਤੇ ਜਿਹਦੇ ਕਰਕੇ ਅਸੀਂ ਵੀ ਤ੍ਰਿਸ਼ਨਾ ਦੀ ਅੱਗ ਤੋਂ ਬਚੇ ਰਹਿੰਦੇ ਹਾਂ।
ਜਾ ਉਹ ਨਿਰਮਲ ਤਾਂ ਹਮ ਜਚਨਾ।
ਜਦੋਂ ਉਹ ਬੜਾ ਹੀ ਪਵਿੱਤਰ ਹੈ, ਬੜਾ ਹੀ ਨਿਰਮਲ ਹੈ, ਉਹਦੇ ਵਿਚ ਕੋਈ ਮੈਲ ਲੱਗਦੀ ਨਹੀਂ, ਤੇ ਮਹਾਰਾਜ ਕਹਿੰਦੇ ਫਿਰ ਹਮ ਤਾਂ ਹਮ ਜਚਨਾ, ਸਾਡਾ ਵੀ ਜੀਵਨ ਜਚਿਆ ਹੋਇਆ, ਸਾਡਾ ਵੀ ਜੀਵਨ ਟਿਕਿਆ ਆਨੰਦਿਤ ਹੈ।
ਹਮ ਕਿਛ ਨਾਹੀ ਇੱਕ ਹੈ ਉਹੀ।
ਅੱਗੇ ਮਹਾਰਾਜ ਕਹਿੰਦੇ ਸਭ ਕੁਝ ਉਹੀ ਹੋ ਗਿਆ, ਇਹ ਉਹ ਅਵਸਥਾ ਹੈ ਜਦੋਂ ਹਉਮੈ ਨਸ਼ਟ ਹੋ ਗਈ, ਖਤਮ ਹੋ ਗਈ, ਅਸੀਂ ਕੁਝ ਹੈ ਹੀ ਨਹੀਂ, ਉਹੀ ਪ੍ਰਗਟ ਹੋ ਗਿਆ ਸਾਡੇ ਸਰੀਰ ਅੰਦਰ।
ਅੱਗੇ ਪਾਛੇ ਇੱਕੋ।
ਇਥੇ ਸੰਸਾਰ ਵਿਚ ਤੇ ਪਰਲੋਕ ਵਿਚ ਇਕੋ ਉਹ ਹੀ ਹੈ, ਹੋਰ ਕੋਈ ਹੈ ਹੀ ਨਹੀਂ। ਉਹਦੇ ਨਾਲ ਸਾਡੀ ਸੁਰਤ ਜੁੜੀ ਰਹਿੰਦੀ ਹੈ।
ਨਾਨਕ ਗੁਰ ਖੋਏ ਪਰਮ ਭੰਗਾ।
ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਵੀ ਸਾਡੇ ਜਿਹੜੇ ਭਰਮ ਤੇ ਭੰਗਣਾ, ਜਿਹੜੀ ਭੰਗਣਾ ਸਥਿਤੀ ਹੈ ਜਿਹਦੇ ਵਿਚ ਮਨ ਭੰਗ ਹੁੰਦਾ, ਭੰਗ ਕਾਹਦੇ ਕਰਕੇ ਹੁੰਦਾ, ਉਹਨਾਂ ਚੀਜ਼ਾਂ ਨਾਲ ਮੋਹ ਪਾਉਣ ਕਰਕੇ ਜਿਹੜੀਆਂ ਵਿਣਸਣ ਵਾਲੀਆਂ ਨੇ, ਤੇ ਨਾ ਉਹਨਾਂ ਨਾਲ ਪ੍ਰੇਮ ਏ, ਨਾ ਮਨ ਭੰਗ ਹੁੰਦਾ, ਤੇ ਸਾਰੇ ਭਰਮ ਪੂਰੇ ਗੁਰੂ ਨੇ ਖੋਏ ਖਤਮ ਕਰ ਦਿੱਤੇ ਹਨ।
ਹਮ ਓਏ ਮਿਲ ਹੋਏ ਇਕ ਰੰਗਾ।
ਉਹ ਤੇ ਅਸੀਂ ਮਿਲ ਕੇ ਇਕ ਰੂਪ ਹੋ ਗਏ ਆ, ਵੱਖਰੇ ਰਹੇ ਨਹੀਂ, ਇਕ ਸਰੂਪ ਬਣ ਗਿਆ ਹੈ ਜੀ।
ਆਸਾ ਮਹੱਲਾ ਪੰਜਵਾ।
ਪੰਜਵੇਂ ਪਾਤਸ਼ਾਹ ਜੀ ਫਰਮਾਉਂਦੇ ਹਨ,
ਅਨਕ ਭਾਂਤ ਕਰ ਸੇਵਾ ਕਰੀਏ।
ਇੱਥੇ ਮਹਾਰਾਜ ਨੇ ਸੇਵਾ ਕਰਨ ਦੇ ਤਰੀਕੇ ਦੱਸੇ ਨੇ। ਕਹਿੰਦੇ ਸੇਵਾ ਕੋਈ ਇੱਕ ਤਰ੍ਹਾਂ ਦੀ ਨਹੀਂ, ਤੇ ਨਾ ਕਦੀ ਮਾਣ ਕਰੀਏ ਵੀ ਜਿਹੜੀ ਸੇਵਾ ਮੈਂ ਕਰ ਰਿਹਾ ਉਹ ਹੀ। ਅਣਕ ਭਾਂਤ ਕਰ ਸੇਵਾ ਕਰੀਏ, ਜਿੱਥੇ ਡਿਊਟੀ ਲੱਗੀ ਏ ਗੁਰੂ ਦਾ ਹੁਕਮ ਹੈ, ਅਣਕ ਤਰੀਕਿਆਂ ਨਾਲ ਕਈ ਤਰੀਕਾਂ ਨਾਲ ਸੇਵਾ ਕਰਨੀ ਚਾਹੀਦੀ।
ਜਿਓ ਪ੍ਰਾਨ ਧਨ ਆਗੈ ਧਰੀਏ।
ਇਹ ਸੇਵਾ ਕਿਵੇਂ ਕਰਨੀ ਚਾਹੀਦੀ? ਆਪਣਾ ਜਿੰਦ ਆਪਣੀ ਸੌਂਪ ਦੇਣੀ ਚਾਹੀਦੀ, ਪ੍ਰਾਣ ਸੌਂਪ ਦੇਣੇ ਚਾਹੀਦੇ ਨੇ, ਤੇ ਧਨ ਸਭ ਕੁਝ ਅੱਗੇ ਧਰ ਦੇਣਾ ਚਾਹੀਦਾ ਹੈ।
ਪਾਣੀ ਪੱਖਾ ਕਰੋ ਤਜ ਅਭਿਮਾਨ।
ਉਸ ਪੂਰੇ ਪਰਮੇਸ਼ਰ ਦੀ ਸੰਗਤ ਵਾਸਤੇ ਪਾਣੀ ਢੋਣਾ, ਪੱਖਾ ਫੇਰਨਾ, ਹੰਕਾਰ ਛੱਡ ਕੇ ਸੇਵਾ ਕਰਨੀ, ਇਹ ਸੇਵਾ ਹੀ ਜੀਵਨ ਦਾ ਅਸਲੀ ਰੂਪ ਹੈ।
ਅਨੇਕ ਵਾਰ ਜਾਈਏ ਕੁਰਬਾਨ।
ਅਨੇਕਾਂ ਵਾਰ ਉਸ ਪਰਮੇਸ਼ਰ ਤੋਂ ਬਲਹਾਰੇ ਜਾਣਾ ਚਾਹੀਦਾ, ਕੁਰਬਾਨ ਜਾਣਾ ਚਾਹੀਦਾ, ਇਹ ਵੀ ਉਹਦੀ ਇੱਕ ਸੇਵਾ ਹੈ ਜੀ।
ਸਾਈ ਸੁਹਾਗਣ ਜੋ ਪ੍ਰਭ ਭਾਈ।
ਉਹ ਸੁਹਾਗਣ ਹੈ ਅਸਲ ਵਿਚ ਜੋ ਇਸ ਤਰ੍ਹਾਂ ਸੇਵਾ ਕਰਦੀ, ਉਹ ਪਰਮੇਸ਼ਰ ਨੂੰ ਚੰਗੀ ਲੱਗੀ ਹੈ।
ਜਿਸ ਕੈ ਸੰਗ ਮਿਲੋ ਮੇਰੀ ਮਾਈ।
ਉਹਦੇ ਨਾਲ ਉਹਦੀ ਸੰਗਤ ਕਰਨੀ ਚਾਹੀਦੀ ਹੈ। ਐਸੀ ਸੁਹਾਗਣ ਐਸੇ ਗੁਰਮੁਖ ਦੀ ਇਹ ਲੋਚਾ ਰੱਖਣੀ ਚਾਹੀਦੀ, ਐਸੇ ਗੁਰਮੁਖਾਂ ਨੂੰ ਮਿਲਣ ਦੀ ਲੋਚਾ ਅੰਦਰ ਚਾਹੀਦੀ ਹੈ ਜੀ।
ਰਹਾਓ
ਵਿਸ਼ਰਾਮ ਦੇ ਕੇ ਫਰਮਾਉਂਦੇ ਹਨ,
ਦਾਸਨ ਦਾਸੀ ਕੀ ਪਨਿਹਾਰ।
ਕਹਿਣ ਲੱਗੇ ਉਹਦੀ ਬਿਰਤੀ ਕੀ ਹੈ? ਦਾਸਾਂ ਦਾ ਦਾਸ ਬਣਨਾ, ਗੁਰੂ ਦੇ ਦਾਸਾਂ ਦਾ, ਗੁਰਸਿੱਖਾਂ ਦੇ ਚਰਨਾਂ ਵਿਚ ਸੇਵਾਦਾਰ ਬਣਨਾ, ਪਾਣੀ ਖਾਰ ਪਾਣੀ ਭਰਨ ਵਾਲੇ ਹੋਣਾ ਜੀ।
ਉਨ ਕੀ ਰਹਿਣ ਬਸੈ ਜੀ ਨਾਲ।
ਉਨ ਕੀ, ਉਹਨਾਂ ਗੁਰਮੁਖਾਂ ਦੀ ਰਹਿਣ, ਚਰਨ ਧੂਰ ਜਿਹੜੀ ਉਪਦੇਸ਼ ਹਿਰਦੇ ਦੇ ਨਾਲ ਸਦਾ ਹੀ ਨਿਵਾਸ ਕਰਦਾ ਹੈ।
ਮਾਥੈ ਭਾਗ ਤਾਂ ਪਾਵ ਸੰਗ।
ਇਹ ਦਾਤ ਮੱਥੇ ਦੇ ਭਾਗ ਚੰਗੇ ਹੋਣ, ਨੀਅਤ ਚੰਗੀ ਹੋਵੇ, ਤੇ ਤਾਂ ਉਹਨਾਂ ਗੁਰਮੁਖ ਗੁਰਸਿੱਖਾਂ ਦੀ ਸੰਗਤ ਮਿਲਦੀ ਹੈ।
ਮਿਲੇ ਸਵਾਮੀ ਆਪਣੇ ਰੰਗ।
ਉਹਨਾਂ ਦੀ ਸੰਗਤ ਦੇ ਵਿੱਚੋਂ ਹੀ ਸਵਾਮੀ ਪਰਮੇਸ਼ਰ ਦਾ ਮਿਲਾਪ ਹੁੰਦਾ, ਆਪਣੇ ਰੰਗ ਆਪਣੇ ਰੰਗ ਦੇ ਵਿਚ ਟਿਕਿਆ ਰਹਿੰਦਾ ਹੈ ਜੀਵਨ।
ਜਾਪ ਤਾਪ ਦੇਵਾ ਸਭ ਨੇਮਾ।
ਸਾਰੇ ਜਪ ਸਾਰੇ ਤਪ ਤੇ ਸਾਰੇ ਨੇਮ ਵਾਰਦਿਆਂ ਉਹਨਾਂ ਦੀ ਸੰਗਤ ਉਤੋਂ।
ਕਰਮ ਧਰਮ ਅਰਪਾ ਸਭ ਹੋਮਾ।
ਐਸੇ ਗੁਰਮੁਖਾਂ ਦੀ ਸੰਗਤ ਮਿਲ ਜਾਏ, ਇਹਦੇ ਬਦਲੇ ਸਾਰੇ ਕਰਮ ਧਰਮ ਅਰਪਦਿਆਂ ਹੋਮ ਕਰ ਦੇਵਾ।
ਗਰਭ ਮੋਹ ਤਜ ਹੋ ਵਾਰੇਨ।
ਹੰਕਾਰ ਤੇ ਸੰਸਾਰ ਦਾ ਮੋਹ ਛੱਡ ਕੇ ਉਹਨਾਂ ਦੇ ਚਰਨਾਂ ਦੀ ਧੂੜ ਬਣ ਜਾਵਾਂ ਜੀ।
ਹੁਣ ਕੈ ਸੰਗ ਦੇਖੋ ਪ੍ਰਭ ਨੈਣ।
ਕਿਉਂਕਿ ਉਹਨਾਂ ਪ੍ਰਭੂ ਦੇ ਪਿਆਰਿਆਂ ਦੀ ਸੰਗਤ ਦੇ ਵਿੱਚੋਂ ਇਹਨਾਂ ਨੈਣਾਂ ਦੇ ਨਾਲ ਪਰਮੇਸ਼ਰ ਦੇ ਦਰਸ਼ਨ ਹੁੰਦੇ ਹਨ।
ਨਿਮਖ ਨਿਮਖ ਇਹੀ ਆਰਾਧਾ।
ਕਹਿਣ ਲੱਗੇ ਇਹ ਨਿਮਖ ਨਿਮਖ ਇਹੀ ਆਰਾਧਨਾ ਕਰਾਂ ਜਿਹੜੀ ਉੱਤੇ ਦੱਸੀ, ਭਾਵ ਉਹਨਾਂ ਦਾ ਗੋਲਾ ਬਣ ਜਾ, ਉਹਨਾਂ ਦਾ ਸੇਵਕ ਬਣ ਜਾਵਾ।
ਦਿਨ ਸਰੈਣ ਇਹ ਸੇਵਾ ਸਦ।
ਦਿਨ ਰਾਤ ਇੱਕੋ ਹੀ ਸੇਵਾ ਚੱਲਦੀ ਰਹੇ, ਉਹਨਾਂ ਦੀ ਸੰਗਤ ਵਿਚ ਸਿਮਰਨ ਕਰਨਾ, ਨਾਮ ਜਪਣਾ, ਜੀਵਨ ਨੂੰ ਸਾਧਣਾ ਜੀ।
ਪੈ ਕਿਰਪਾਲ ਗੋਪਾਲ ਗੋਬਿੰਦ।
ਇਹਦੇ ਉੱਤੇ परमेश्वर वाहगुरु कृपाल हो गए ने, कृपा कर दिती है। गोपाल ने धरती दे जीवन नू पालन वाले गोबिंद सारियां दे जीवन नू जेड़े जानन वाले जिन्हां ते कृपा कर दिती है।
साध संग नानक बख्शेंद,
इस तरह बख्शेंद वाहगुरु की कृपा दे नाल साध संगत की प्राप्ति हुई है। साध संगत दे नाल ही जीवन बख्शिया जांदा है, उदी कृपा हुंदी है साध संगत द्वारा ही। ए महाराज ने साध संगत दा विशा जेड़ा है बख्शिश कीता है, और एदे विच तुर के दो ही चीजां महाराज ने दित्तियां, एक सिमरन करना, एक साध संगत करनी, जिदे नाल जीवन दा पार उतारा हुंदा है। भुल्लां चुक्कां दी खिमा जी, सारे प्यार सहित फतेह बुलाओ।
वाहिगुरु जी का खालसा, वाहिगुरु जी की फतेह।